ਕਿ ਸਮਿਆਂ ਬੁੱਧੀ ਦੀ ਸਮਰੱਥਾ ਨਾ ਹੋਣ ਕਰਕੇ ਉਹ ਐਸੀਆਂ ਵਸਤੂਆਂ ਨੂੰ ਯਾਨੀ ਕਿ ਜੈਸੇ ਕਰਮ ਉਹਨਾਂ ਨੇ ਕੀਤੇ ਹਨ ਪਿਛਲੇ ਜਨਮਾਂ ਦੇ ਵਿੱਚ, ਉਹਨਾਂ ਕਰਮਾਂ ਅਨੁਸਾਰ ਜੋ ਵਿਰਤੀ ਉਹਨਾਂ ਦੀ ਬਣੀ ਹੈ ਉਹ ਵਿਰਤੀ ਅਨੁਸਾਰ ਉਸ ਵਸਤੂ ਨੂੰ ਪ੍ਰਾਪਤ ਕਰਨ ਲਈ ਵਿਰਈ ਬਣੇ ਹੋਏ ਹਨ, ਤੜਫ ਰਹੇ ਹਨ। ਪਰ ਜਗਤ ਦੇ ਵਿੱਚ ਇਹ ਜਿਤਨੀ ਵੀ ਵਿਰਾ ਇਸ ਦ੍ਰਿਸ਼ਟੀ ਦੇ ਨਾਲ ਸਾਨੂੰ ਨਜ਼ਰ ਆਉਂਦੀ ਹੈ, ਇਹ ਜੀਵਾਤਮਾ ਲਈ ਮੌਤ ਦਾ ਕਾਰਨ ਹੈ। ਮੌਤ ਕੀ ਹੈ? ਇਹ ਜੀਵਾਤਮਾ ਜਦੋਂ ਵਾਰ ਵਾਰ ਨਿਚਲੀਆਂ ਜੂਨਾਂ ਦੇ ਵਿੱਚ ਭ੍ਰਮਣ ਕਰਦੀ ਹੈ, ਯਾਨੀ ਕਿ ਜਨਮ ਔਰ ਮਰਨ ਦਾ ਜੋ ਰੋਗ ਹੈ, ਦੁੱਖ ਹੈ, ਇਹ ਹੈ ਇਸ ਦਾ ਕਾਰਨ। ਔਰ ਇਸ ਤੋਂ ਬਚਣ ਲਈ ਜੀਵਾਤਮਾ ਨੂੰ ਜੋ ਰਸਤਾ ਸਤਿਗੁਰੂ ਦਿੰਦੇ ਹਨ ਉਹ ਅੰਦਰ ਦਾ ਰਸਤਾ ਹੈ, ਔਰ ਉਹ ਰਸਤਾ ਸਿਰਫ ਉਹਨਾਂ ਜੀਵਾਂ ਨੂੰ ਪ੍ਰਾਪਤ ਹੁੰਦਾ ਹੈ ਜਿਹੜੇ ਸਭ ਤੋਂ ਪਹਿਲਾਂ ਇਹ 84 ਦਾ ਗੇੜ ਕੱਟ ਕੇ ਇਸ ਮਨੁੱਖੇ ਜਨਮ ਦੇ ਵਿੱਚ ਆਉਂਦੇ ਹਨ। ਔਰ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਉਸ ਤੋਂ ਬਾਅਦ ਜਦ ਤੱਕ ਆਪਣੇ ਸਤਿਗੁਰ ਦੇ ਉਪਦੇਸ਼ਾਂ ਅਨੁਸਾਰ ਅਮਲ ਨਹੀਂ ਕਰਦੇ ਤਦ ਤੱਕ ਉਹਨਾਂ ਦੀ ਇਹ ਵਿਰਾ ਜਿਹੜੀ ਹੈ ਇਹ ਪੂਰੀ ਨਹੀਂ ਹੁੰਦੀ। ਯਾਨੀ ਕਿ ਇੱਕ ਬੂੰਦ ਹੈ ਸਮੁੰਦਰ ਦੀ, ਉਹ ਤੜਫ ਰਹੀ ਹੈ ਮਿਲਣ ਵਾਸਤੇ। ਅਸੀਂ ਨਾਲਿਆਂ ਨੂੰ ਦੇਖਦੇ ਹਾਂ, ਦਰਿਆ ਨੂੰ ਦੇਖਦੇ ਹਾਂ, ਔਰ ਕਈ ਤਰੀਕੇ ਦੀਆਂ ਨਦੀਆਂ ਕਿਸ ਤਰੀਕੇ ਦੇ ਨਾਲ ਵਿਲਾਪ ਕਰਦੀਆਂ ਹਨ, ਔਰ ਕਿਸ ਤਰੀਕੇ ਦੇ ਨਾਲ ਪਹਾੜਾਂ ਦੇ ਵਿੱਚੋਂ ਮੈਦਾਨਾਂ ਦੇ ਵਿੱਚੋਂ ਨਿਕਲ ਕਰਕੇ ਉਸ ਸਮੁੰਦਰ ਦੀ ਤਰਫ ਜਾਂਦੀਆਂ ਨੇ। ਜਦ ਤੱਕ ਉਹ ਆਪਣੇ ਮੂਲ ਯਾਨੀ ਕਿ ਸਮੁੰਦਰ ਦੇ ਵਿੱਚ ਮਿਲ ਨਹੀਂ ਜਾਂਦੀਆਂ ਤਦ ਤੱਕ ਉਹ ਵਿਲਖਦੀਆਂ ਰਹਿੰਦੀਆਂ ਨੇ, ਭਟਕਦੀਆਂ ਰਹਿੰਦੀਆਂ ਨੇ। ਜਦੋਂ ਇੱਕ ਵਾਰੀ ਉਹ ਸਮੁੰਦਰ ਦੇ ਵਿੱਚ ਮਿਲ ਜਾਂਦੀਆਂ ਨੇ ਉਸ ਤੋਂ ਬਾਅਦ ਉਹ ਸ਼ਾਂਤ ਹੋ ਜਾਂਦੀਆਂ ਨੇ। ਉਹਨਾਂ ਨੂੰ ਉਹ ਨਿਸ਼ਚਲ ਔਰ ਅਨੰਤ ਸਮਸਤ ਜੋ ਹੈ ਵਸਤੂ ਪ੍ਰਾਪਤ ਹੋ ਜਾਂਦੀ ਹੈ, ਜਿਸ ਨੂੰ ਪ੍ਰਾਪਤ ਕਰਨ ਦੇ ਬਾਅਦ ਉਹ ਦੁਬਾਰਾ ਤੋਂ ਇਸ ਜਗਤ ਦੇ ਵਿੱਚ ਨਹੀਂ ਆਉਂਦੀਆਂ। ਠੀਕ ਇਹ ਭਾਵ ਰੂਹਾਨੀਅਤ ਦਾ ਹੈ। ਜਿਹੜੀਆਂ ਜੀਵਾਤਮਾ ਆਪਣੇ ਮੂਲ ਦੇ ਵਿੱਚ ਯਾਨੀ ਸੱਚਖੰਡ ਜੋ ਸਤਿਪੁਰਸ਼ ਹੈ ਉਹਦੇ ਵਿੱਚ ਸਮਾ ਜਾਂਦੀਆਂ ਨੇ, ਉਸ ਤੋਂ ਬਾਅਦ ਉਹਨਾਂ ਨੂੰ ਫਿਰ ਦੁਬਾਰਾ ਇਹ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਣਾ ਪੈਂਦਾ। ਇਸੀ ਭਾਵ ਨੂੰ ਬਾਬਾ ਫਰੀਦ ਜੀ ਨੇ ਆਪਣੀ ਬਾਣੀ ਦੇ ਵਿੱਚ ਬੜੇ ਅੱਛੇ ਤਰੀਕੇ ਨਾਲ ਖੋਲ੍ਹ ਕਰਕੇ ਸਮਝਾਇਆ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਜੀਵਾਤਮਾ ਇਸ ਮਨੁੱਖੇ ਜਨਮ ਵਿੱਚ ਆਉਂਦੀ ਹੈ ਅਤੇ ਉਪਦੇਸ਼ ਕਰਦੇ ਹਨ ਕਿ ਇਹ ਮਨੁੱਖਾ ਜਨਮ ਜੋ ਹੈ ਇਹ ਬੜਾ ਕੀਮਤੀ ਹੈ, ਇਸ ਨੂੰ ਤੂੰ ਦੀਵਾ ਬਣਾ ਔਰ ਆਤਮਾ ਦੀ ਤੂੰ ਬੱਤੀ ਬਣਾ, ਔਰ ਇਸ ਦੇ ਵਿੱਚ ਜਿਹੜਾ ਤੇਲ ਬਲਣਾ ਹੈ ਤੇਲ ਦੀ ਜਗ੍ਹਾ ਤੂੰ ਇਸ ਜਿਸਮ ਦੇ ਖੂਨ ਨੂੰ ਬਾਲ। ਜਿਸ ਲਈ ਤੇਰਾ ਇਹ ਖੂਨ ਬਲੇਗਾ ਇਹ ਦੀਵਾ ਜਲ ਪਏਗਾ, ਇਹ ਦੀਵਾ ਜਦੋਂ ਜਲੇਗਾ ਇਸ ਦੇ ਅੰਦਰੋਂ ਇੱਕ ਤਪਸ਼ ਪੈਦਾ ਹੋਏਗੀ। ਇਹ ਤਪਸ਼ ਇੱਕ ਐਸੀ ਤਪਸ਼ ਹੈ ਜਿਸ ਨੂੰ ਅਸੀਂ ਵਿਰਾ ਦੀ ਤਪਸ਼ ਕਹਿੰਦੇ ਹਾਂ, ਔਰ ਇਸ ਤਪਸ਼ ਦੇ ਵਿੱਚ ਜਿਤਨੇ ਵੀ ਅਵਗੁਣ ਹਨ ਇਸ ਜੀਵਾਤਮਾ ਨੇ ਅੱਜ ਤੱਕ ਇਕੱਠੇ ਕੀਤੇ ਹੋਏ, ਆਸ਼ਾ ਤ੍ਰਿਸ਼ਨਾ ਵੰਸਾ ਹੋਰ ਕਈ ਤਰੀਕੇ ਦੇ ਸਵਾਰਥ ਔਰ ਕਾਮਨਾ, ਇਹ ਸਾਰੀਆਂ ਦੀਆਂ ਸਾਰੀਆਂ ਜਲ ਕਰਕੇ ਸਵਾਹ ਹੋ ਜਾਂਦੀਆਂ। ਜਿਹੜੀ ਜੀਵਾਤਮਾ ਦਾ ਇਹ ਸਵਾਲ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਮਨ ਦੇ ਇਹਨਾਂ ਵਿਕਾਰਾਂ ਤੋਂ ਛੁੱਟ ਸਕਦੇ ਹਾਂ, ਇਸ ਦਾ ਜੋ ਰੂਹਾਨੀ ਰਸਤਾ ਅੰਤਰ ਦਾ ਬੜਾ ਗਹਿਰਾ ਔਰ ਤਕਨੀਕੀ ਮਜ਼ਬੂਤ ਰੱਖਦਾ ਹੈ, ਪਰ ਬਾਹਰ ਦਾ ਜੋ ਰਸਤਾ ਹੈ ਉਹ ਸਪਸ਼ਟ ਹੈ ਕਿ ਜਿਸ ਤਨ ਦੇ ਵਿੱਚ ਵਿਰਾ ਨਹੀਂ ਹੈ ਉਸ ਨੂੰ ਤੂੰ ਮਸਾਣ। ਮਸਾਣ ਕਿਸ ਨੂੰ ਕਹਿੰਦੇ ਨੇ? ਜਿਸ ਲਈ ਅਸੀਂ ਮੁਰਦੇ ਨੂੰ ਜਲਾ ਦਿੰਦੇ ਹਾਂ ਅਤੇ ਉਸਦੀ ਜੋ ਮਿੱਟੀ ਬਚਦੀ ਹੈ ਉਹ ਮਿੱਟੀ ਕਿਸ ਕੰਮ ਦੀ ਹੈ? ਉਹ ਸਿਰਫ ਦਰਿਆ ਦੇ ਵਿੱਚ ਰੋਣਕ ਦੇ ਕੰਮ ਆਉਂਦੀ ਹੈ, ਯਾਨੀ ਜਗਤ ਦੇ ਵਿੱਚ ਉਸਦਾ ਕੋਈ ਵੀ ਅਰਥ ਨਹੀਂ ਹੈ। ਉਸੇ ਤਰੀਕੇ ਨਾਲ ਬਾਬਾ ਜੀ ਆਪਣੀ ਬਾਣੀ ਵਿੱਚ ਸਪਸ਼ਟ ਕਰਦੇ ਨੇ ਕਿ ਵਿਰਾ ਵਿਰਾ ਅਤੇ ਇਹ ਜੀਵਾਤਮਾ ਕਹਿ ਰਹੀ ਹੈ ਕਿਸ ਦਾ ਸੰਗ ਕਰਕੇ? ਮਨ ਦਾ ਸੰਗ ਕਰਕੇ। ਅਸੀਂ ਵਿਲਖ ਰਹੇ ਹਾਂ ਕਿਹੜੀਆਂ ਵਸਤੂਆਂ ਨੂੰ ਪ੍ਰਾਪਤ ਕਰਨ ਵਾਸਤੇ? ਅਸੀਂ ਇੱਥੇ ਇਕੱਠੇ ਹੋਏ ਹਾਂ ਇਸ ਬਾਣੀ ਨੂੰ ਸੁਣਨ ਵਾਸਤੇ ਨਹੀਂ। ਕੋਈ ਹੁਕਮ ਦੇ ਵਿੱਚ ਬੈਠਾ ਹੈ, ਕੋਈ ਆਪਣੀ ਜੇਬ ਦੇ ਵਿੱਚ ਲਿਸਟ ਰੱਖ ਕਰਕੇ ਬੈਠਾ ਹੈ। ਉਹ ਐਸੀ ਲਿਸਟ ਰੱਖ ਕੇ ਅਸੀਂ ਬੈਠੇ ਹਾਂ ਕਿ ਸਦੀਆਂ ਤੋਂ ਹੀ ਅਸੀਂ ਇਸ ਮਨ ਦੀ ਲਿਸਟ ਨੂੰ ਪੂਰਾ ਕਰਨ ਲੱਗੇ ਹਾਂ। ਅੱਜ ਤੱਕ ਨਾ ਇਹਦੀ ਤ੍ਰਿਸ਼ਨਾ ਖਤਮ ਹੋਈ, ਨਾ ਇਹ ਲਿਸਟਾਂ ਪੂਰੀਆਂ ਹੋਈਆਂ, ਔਰ ਮੌਤ ਆ ਗਈ, ਫਿਰ ਜਨਮ ਹੋਇਆ, ਫਿਰ ਮੌਤ, ਵਾਰ ਵਾਰ ਜੰਮੇ ਔਰ ਮਰੇ। ਸਾਨੂੰ ਆਪਣੇ ਮੂਲ ਦਾ ਹੀ ਨਹੀਂ ਪਤਾ ਕਿ ਅਸੀਂ ਕਿਹੜੇ ਮੂਲ 'ਚੋਂ ਕਿਹੜੇ ਸੱਚਖੰਡ ਦੇ ਵਾਸੀ ਹਾਂ, ਕਿੱਥੇ ਆਏ ਹਾਂ, ਕਿੱਥੇ ਇਹ ਜੀਵਾਤਮਾ ਖੱਜਲ ਹੋ ਰਹੀ ਹੈ, ਵਾਰ ਵਾਰ ਜਨਮ ਔਰ ਮਰਨ ਦੇ ਦੁੱਖ ਲੈ ਰਹੀ ਹੈ। ਉਸ ਦੇ ਬਾਵਜੂਦ ਅਸੀਂ ਸਾਕਤ ਦਾ ਸੰਗ ਕੀਤਾ ਹੈ। ਬਾਹਰ ਦਾ ਸੰਗ ਜਿਹੜਾ ਸਾਕਤ ਦਾ ਹੈ ਉਹ ਵੀ ਪਰਮਾਰਥੀ ਨੂੰ ਆਪਣੇ ਰਸਤੇ ਤੋਂ ਭਟਕਾ ਦਿੰਦਾ ਹੈ, ਔਰ ਅੰਦਰ ਦਾ ਸੰਗ ਜਿਹੜਾ ਮਨ ਦਾ ਹੈ ਇਹ ਵੀ ਪੂਰਾ ਸਾਕਤ ਹੈ। ਜਿਹੜੀ ਜੀਵਾਤਮਾ ਮਨ ਦੇ ਸੰਗ ਦੇ ਵਿੱਚ ਰੰਗੀ ਹੋਈ ਹੈ ਉਹ ਸਤਸੰਗ ਦੇ ਵਿੱਚ ਜਾਂ ਗੁਰੂ ਘਰ ਕੀਰਤਨ ਪਾਠ ਕੋਈ ਵੀ ਕਥਾ ਸੁਣ ਕਰਕੇ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੀ। ਕਿਉਂ? ਕਿਉਂਕਿ ਉਸਦੇ ਅਰਥ ਜੋ ਭਾਵ ਹਨ ਉਸ ਨੂੰ ਸਮਝ ਨਹੀਂ ਆਉਂਦੇ, ਉਸ ਦੇ ਉੱਪਰ ਉਹ ਅਮਲ ਨਹੀਂ ਕਰਦੀ, ਉਹਦੇ ਵਿੱਚੋਂ ਮੀਲ ਮੇਖ ਕੱਢਦੀ ਹੈ। ਕਿਉਂ? ਕਿਉਂਕਿ ਪਿਛਲੇ ਜਨਮਾਂ ਅਨੁਸਾਰ ਜੋ ਵਿਰਤੀ ਕਰਮ ਕੀਤੇ ਗਏ ਨੇ ਉਹ ਵਿਰਤੀ ਉਸ ਨੂੰ ਉਹ ਭਾਵ ਨੂੰ ਪਾਲਣ ਹੀ ਨਹੀਂ ਦਿੰਦੀ। ਉਹ ਹਮੇਸ਼ਾ ਉਸੇ ਤੁਕ ਦੇ ਵਿੱਚ ਰਹਿੰਦਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਮਨ ਦੀ ਤ੍ਰਿਸ਼ਨਾ ਨੂੰ ਖਤਮ ਕੀਤਾ ਜਾਏ। ਹੁਣ ਇਹ ਮਨ ਦੀ ਜਿਹੜੀ ਤ੍ਰਿਸ਼ਨਾ ਹੈ ਇਹ ਵਿਰਾ ਹੈ, ਇਹ ਵਿਰਾ ਜਿਹੜੀ ਹੈ ਇਹ ਮੌਤ ਦਾ ਕਾਰਨ ਹੈ, ਆਵਾਗਮਨ ਚਲੇ ਜਾਂਦੀ ਹੈ। ਔਰ ਇਸੀ ਵਿਰਾ ਨੂੰ ਜਦੋਂ ਅਸੀਂ ਰੂਹਾਨੀਅਤ ਦੀ ਤਰਫ ਲੈ ਜਾਂਦੇ ਹਾਂ, ਯਾਨੀ ਪਰਮਾਤਮਾ ਦੀ ਤਰਫੋਂ ਜਾਗ ਕਰਕੇ ਜਿਹੜੀ ਜੀਵਾਤਮਾ ਵਿਰਹੀ ਹੋ ਜਾਂਦੀ ਹੈ, ਪਲ ਪਲ ਹਰ ਘੜੀ ਇਸ ਪਿੰਜਰੇ ਸਰੀਰ ਦੇ ਵਿੱਚ ਰਹਿ ਕਰਕੇ ਇੱਕ ਆਸ ਲਗਾ ਕਰਕੇ ਬੈਠਦੀ ਹੈ ਕਿ ਕਦੋਂ ਮੇਰੇ ਕੰਤ ਦੇ ਨਾਲ ਮਿਲਣ ਹੋਵੇ, ਕਦੋਂ ਮੈਂ ਉਸ ਸੱਚ ਨੂੰ ਪ੍ਰਾਪਤ ਕਰ ਸਕਾਂ। ਅਤੇ ਤਾਂ ਹੀ ਜਾ ਕਰਕੇ ਇਹ ਜੀਵਾਤਮਾ ਉਸ ਅਮਰ ਪਦ ਨੂੰ ਪ੍ਰਾਪਤ ਕਰਦੀ ਹੈ। ਉਸ ਅਮਰ ਪਦ ਦਾ ਭਾਵ ਹੈ ਕਿ ਉਸ ਤੋਂ ਬਾਅਦ ਇਸ ਜੀਵਾਤਮਾ ਨੂੰ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਣਾ ਪੈਂਦਾ। ਕਲਗੀਧਰ ਪਾਤਸ਼ਾਹ ਨੇ ਵੀ ਆਪਣੀ ਬਾਣੀ ਦੇ ਵਿੱਚ ਇਹ ਸਪਸ਼ਟ ਕਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਔਂਡਨ, ਨਾਗ ਨਿਵਾਸਾਂ ਦਾ ਰਹਿਣਾ, ਸੂਲ ਸੁਰਾਈ ਖੰਜਰ ਪਿਆਲਾ, ਵਿੰਗ ਕਸਾਈਆਂ ਦਾ ਸਹਿਣਾ, ਜਾਰੜੇ ਦਾ ਸਾਨੂੰ ਸੱਦਣ ਚੰਗਾ, ਪੱਟ ਖਿੜਿਆਂ ਦਾ ਰਹਿਣਾ। ਇਸ ਦੇ ਜੋ ਭਾਵ ਹਨ, ਵਿਦਵਾਨਾਂ ਨੇ ਜੋ ਇਸਦਾ ਅਰਥ ਦਿੱਤਾ ਹੈ, ਉਹ ਜਿਸਲੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਅਤੇ ਉਹਨਾਂ ਨੇ ਇਹ ਅਰਥ ਕੱਢਿਆ ਵੀ ਕਿ ਇਹ ਖਬਰ ਸੁਣ ਕਰਕੇ ਕਲਗੀਧਰ ਪਾਤਸ਼ਾਹ ਉਦਾਸ ਹੋ ਗਏ ਨੇ, ਔਰ ਉਸ ਵੇਲੇ ਉਹਨਾਂ ਨੇ ਬਾਣੀ ਵਿਚਾਰੀ ਹੈ। ਇਹ ਵਿਦਵਾਨਾਂ ਦਾ ਬਹੁਤ ਵੱਡਾ ਭਰਮ ਹੈ, ਵਿਚਾਰ ਕਰਨ ਵਾਲੀ ਗੱਲ ਹੈ। ਇਤਿਹਾਸ ਦੀ ਤਰਫ ਨਜ਼ਰ ਮਾਰੀਏ ਤਾਂ ਕਲਗੀਧਰ ਪਾਤਸ਼ਾਹ ਨੇ ਆਪਣੀ ਜੋ ਬਾਣੀ ਦਿੱਤੀ ਹੈ ਉਸਦੇ ਵਿੱਚ ਸਪਸ਼ਟ ਉਹਨਾਂ ਨੇ ਉਪਦੇਸ਼ ਦਿੱਤਾ ਹੈ, ਮੈਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਔਰ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਮੈਂ ਕਦੋਂ ਮਾਤਰ ਗਰਭ ਦੇ ਵਿੱਚ ਆਇਆ ਵਾਂ, ਔਰ ਉਸ ਤੋਂ ਬਾਅਦ ਕੀ ਕਿਰਿਆ ਹੋਈਆਂ ਨੇ, ਕਿਸ ਤਰੀਕੇ ਦੇ ਨਾਲ ਜਗਤ ਦੇ ਵਿੱਚ ਪਹਿਲੇ ਪ੍ਰਚਾਰ ਕੀਤੇ ਗਏ, ਕਿਸ ਤਰੀਕੇ ਦੇ ਨਾਲ ਪਰਮਾਤਮਾ ਨੂੰ ਭੁਲਾਇਆ ਗਿਆ, ਕਿਸ ਤਰੀਕੇ ਦੇ ਨਾਲ ਨਵੇਂ ਨਵੇਂ ਪੰਥ ਔਰ ਨਵੇਂ ਨਵੇਂ ਧਰਮ ਚਲਾਏ ਗਏ, ਔਰ ਉਸ ਤੋਂ ਬਾਅਦ ਮੈਂ ਉਸ ਅਕਾਲ ਪੁਰਖ ਦਾ ਹੁਕਮ ਲੈ ਕਰਕੇ ਆਇਆ ਵਾਂ, ਉਸ ਨੂੰ ਮਨਾਉਣ ਵਾਸਤੇ, ਉਹਨੂੰ ਜਪਣ ਵਾਸਤੇ, ਉਹਨੂੰ ਪ੍ਰਾਪਤ ਕਰਨ ਵਾਸਤੇ। ਕਿਉਂ? ਕਿਉਂਕਿ ਇਹ ਜੀਵਾਤਮਾ ਸਦਾ ਤੋਂ ਭੁੱਖੀ ਔਰ ਪਿਆਸੀ ਹੈ। ਸਮਾਜ ਦੇ ਪਤਨ ਦਾ ਕੀ ਕਾਰਨ ਹੈ? ਆਤਮਾ ਦਾ ਗਿਰ ਜਾਣਾ। ਅਸੀਂ ਮਨ ਦੇ ਵਿਕਾਸ ਦੀ ਤਰਫ ਲੱਗੇ ਹਾਂ, ਮਨ ਦਾ ਵਿਕਾਸ ਅੱਜ ਤੱਕ ਸਦੀਆਂ ਤੋਂ ਅਸੀਂ ਲੱਗੇ ਹਾਂ, ਅੱਜ ਤੱਕ ਅਸੀਂ ਕਰ ਨਹੀਂ ਸਕੇ, ਨਾ ਕਰ ਸਕਾਂਗੇ, ਨਾ ਹੀ ਅੱਗੇ ਕੋਈ ਐਸੀ ਉਮੀਦ ਜਾਂ ਉਪਰਾਲਾ ਹੈ ਕਿ ਇਹ ਮਨ ਸ਼ਾਂਤ ਹੋਏਗਾ। ਇਹ ਮਨ ਜਦੋਂ ਵੀ ਸ਼ਾਂਤ ਹੋਏਗਾ, ਉਸ ਪਰਮਾਤਮਾ ਦੀ ਆਵਾਜ਼, ਜਿਸ ਨੂੰ ਹੱਕ ਦੀ ਆਵਾਜ਼ ਕਹਿੰਦੇ ਹਾਂ, ਨਾਮ ਕਹਿੰਦੇ ਹਾਂ, ਸ਼ਬਦ ਕਹਿੰਦੇ ਹਾਂ, ਅਖੰਡ ਕੀਰਤਨ ਕਹਿੰਦੇ ਹਾਂ, ਅਕਥ ਕਥਾ ਕਹਿੰਦੇ ਹਾਂ, ਹੁਕਮ ਕਹਿੰਦੇ ਹਾਂ, ਭਾਣਾ ਕਹਿੰਦੇ ਹਾਂ। ਗੁਰਬਾਣੀ ਦੇ ਵਿੱਚ ਸੰਤਾਂ ਨੇ ਅਲੱਗ ਅਲੱਗ ਜਗ੍ਹਾ 'ਤੇ ਅਲੱਗ ਅਲੱਗ ਲਫ਼ਜ਼ਾਂ ਦੇ ਨਾਲ ਉਸ ਨੂੰ ਯਾਦ ਕੀਤਾ, ਪਰ ਅਸੀਂ ਇਹਨਾਂ ਲਫ਼ਜ਼ਾਂ ਦੇ ਵਿੱਚ ਹੀ ਫਸ ਗਏ। ਕੋਈ ਧਰਮ ਵਿੱਚ ਫਸ ਗਿਆ, ਕੋਈ ਮਤ ਵਿੱਚ ਫਸ ਗਿਆ, ਕੋਈ ਲਫ਼ਜ਼ਾਂ 'ਚ ਫਸ ਗਿਆ, ਕੋਈ ਅੰਮ੍ਰਿਤ ਵਿੱਚ ਫਸ ਗਿਆ। ਸਾਰੇ ਉਸ ਮਜ਼ਮੂਨ ਨੂੰ, ਉਸ ਗਿਰੀ ਨੂੰ ਭੁੱਲ ਕਰਕੇ ਬੈਠ ਗਏ ਕਿ ਉਹ ਗਿਰੀ ਕੀ ਸੀ? ਉਹ ਹੱਕ ਦੀ ਆਵਾਜ਼ ਸੀ, ਜੋ ਜੋਤ ਸਰੂਪ ਸੀ। ਨਾ ਖਾਲਿਸ ਤੋਂ ਕੋ ਨਾਲਿਸ ਜਾਣੇ, ਉਸਦਾ ਭਾਵ ਕੀ ਹੈ ਕਿ ਪੂਰਨ ਖਾਲਸਾ ਕੌਣ ਹੈ, ਜੋ ਹਰ ਪਲ ਹਰ ਘੜੀ ਅੰਤਰ ਦੇ ਵਿੱਚ ਉਸ ਪੂਰਨ ਜੋਤ ਦੇ ਦਰਸ਼ਨ ਕਰਦਾ ਹੈ। ਅਸੀਂ ਕਦੇ ਵੀ ਉਸ ਪੂਰਨ ਜੋਤ ਦੀ ਤਰਫ ਉਹਨੂੰ ਪ੍ਰਾਪਤ ਕਰਨ ਲਈ, ਉਸ ਆਵਾਜ਼ ਨੂੰ ਸੁਣਨ ਲਈ ਕਦੀ ਕੋਈ ਉਦਮ, ਕੋਈ ਉਪਰਾਲਾ ਕੀਤਾ ਹੀ ਨਹੀਂ। ਅਸੀਂ ਬਾਹਰ ਦੇ ਹੀ ਅਰਥ ਕੱਢਦੇ ਰਹੇ। ਉਹੀ ਉਪਦੇਸ਼ ਸਤਿਗੁਰਾਂ ਨੇ ਇਸ ਬਾਣੀ ਦੇ ਵਿੱਚ ਕੀਤਾ ਹੈ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ। ਮੁਰੀਦ ਕਹਿੰਦੇ ਨੇ ਸ਼ਿਸ਼ ਨੂੰ, ਉਸਦਾ ਇੱਕ ਭਾਗ ਮੁਰਦਾ ਵੀ ਹੈ। ਸ਼ਿਸ਼ ਉਹ ਹੈ ਜਿਹੜਾ ਮੁਰਦਾ ਬਣ ਗਿਆ। ਅਗਰ ਸਰੀਰ ਦੇ ਵਿੱਚ ਹਲਚਲ ਹੈ ਤਾਂ ਸਰਜਨ ਕਦੇ ਵੀ ਆਪਰੇਸ਼ਨ ਨਹੀਂ ਕਰਦਾ, ਕਦੇ ਵੀ ਉਹਦੇ ਉੱਤੇ ਚੀਰਾ ਜਾਂ ਕੱਟ ਨਹੀਂ ਲਗਾਏਗਾ। ਕਿਉਂ? ਕਿਉਂਕਿ ਉਹਦੇ ਵਿੱਚ ਚੇਤਨ ਹੈ। ਉਸੇ ਤਰੀਕੇ ਦੇ ਨਾਲ ਸ਼ਿਸ਼ ਉਹ ਹੈ ਜਿਹੜਾ ਕਿ ਆਪਣੇ ਗੁਰੂ ਦੇ ਉੱਪਰ ਕੁਰਬਾਨ ਹੈ। ਗੁਰੂ ਦੀ ਹਰ ਤਰੰਗ ਦੇ ਉੱਪਰ ਅਸੀਂ 2-4-5 ਤਰੰਗਾਂ ਨੂੰ ਨਾਮ ਸਮਝ ਕਰਕੇ ਬੈਠੇ ਹਾਂ। ਇਹ 2-4 ਤਰੰਗਾਂ ਦੀ ਗੱਲ ਨਹੀਂ ਹੈ। ਪੂਰਨ ਸਤਿਗੁਰਾਂ ਦੇ ਅੰਤਰ ਦੇ ਹਿਰਦੇ ਦੇ ਵਿੱਚੋਂ ਕੋਈ ਸੂਖਮ ਤੋਂ ਸੂਖਮ ਤਰੰਗ ਵੀ ਉੱਠਦੀ ਹੈ, ਉਹਨਾਂ ਦੇ ਮੁਖਾਰ ਵਿੱਚੋਂ ਨਿਕਲ ਕਰਕੇ ਸਾਡੇ ਕੰਨਾਂ ਦੇ ਨਾਲ ਲਫ਼ਜ਼ ਬਣ ਕਰਕੇ ਟਕਰਾਉਂਦੀ ਹੈ, ਅਤੇ ਉਹ ਨਾਮ ਹੈ, ਉਹ ਸ਼ਬਦ ਹੈ, ਉਹ ਕੀਰਤਨ ਹੈ, ਉਹ ਬਾਣੀ ਹੈ, ਉਹ ਅਕਥ ਕਥਾ ਹੈ। ਉਹ ਜਦ ਤੱਕ ਇਸ ਅਪੂਰੀ ਅਕਥ ਕਥਾ ਨੂੰ ਅਸੀਂ ਟਾਲ ਨਹੀਂ ਲਵਾਂਗੇ, ਆਪਣੇ ਅੰਦਰ ਆਤਮ ਸਾਥ ਨਹੀਂ ਕਰ ਲਾਂਗੇ, ਉਸ ਨੂੰ ਅਮਲੀ ਜਾਮਾ ਨਹੀਂ ਪਹਿਨਾ ਲਵਾਂਗੇ, ਤਦ ਤੱਕ ਜਾ ਕੇ ਅਸੀਂ ਕਦੇ ਵੀ ਉਸ ਸੱਚ ਨੂੰ, ਉਸ ਪਰਮਾਤਮਾ ਦੀ ਆਵਾਜ਼ ਨੂੰ ਪ੍ਰਾਪਤ ਨਹੀਂ ਕਰ ਸਕਦੇ। ਤਾਂ ਕਲਗੀਧਰ ਪਾਤਸ਼ਾਹ ਨੇ ਇਹੀ ਸੰਦੇਸ਼ ਹਵਾ ਦੇ ਰਸਤੇ, ਪ੍ਰਕਾਸ਼ ਦੇ ਰਸਤੇ, ਦਰਿਆ ਦੇ ਰਸਤੇ, ਬਦਲਾਂ ਦੇ ਰਸਤੇ ਉਸ ਆਪਣੇ ਮਿੱਤਰ ਨੂੰ, ਯਾਨੀ ਕਿ ਉਸ ਅਕਾਲ ਪੁਰਖ ਨੂੰ ਉਹ ਮਿੱਤਰ ਕਹਿ ਕਰਕੇ ਪੁਕਾਰ ਰਹੇ ਨੇ ਕਿ ਮੁਰੀਦਾਂ ਦਾ, ਇਸ ਮੁਰਦੇ ਦਾ, ਯਾਨੀ ਕਿ ਜਿਸ ਦੇ ਅੰਦਰ ਕੋਈ ਆਸ਼ਾ, ਕੋਈ ਇੱਛਾ, ਕੋਈ ਤ੍ਰਿਸ਼ਨਾ ਨਹੀਂ ਹੈ, ਉਹੀ ਮੁਰੀਦ ਹੈ, ਉਹੀ ਮੁਰਦਾ ਹੈ। ਅਗਰ ਕੋਈ ਸੂਖਮ ਤੋਂ ਸੂਖਮ ਇੱਛਾ ਮੌਜੂਦ ਹੈ, ਕੋਈ ਕਾਮਨਾ ਮੌਜੂਦ ਹੈ, ਤਾਂ ਉਹ ਪੂਰਨ ਸ਼ਿਸ਼ੇ ਨਹੀਂ ਹੈ। ਅਗਰ ਪੂਰਨ ਸ਼ਿਸ਼ੇ ਨਹੀਂ ਹੈ ਤਾਂ ਪੂਰਨ ਸਤਿਗੁਰੂ ਨੂੰ ਵੀ ਉਹ ਪ੍ਰਾਪਤ ਨਹੀਂ ਕਰ ਸਕਦਾ। ਅਸੀਂ ਬਾਹਰੀ ਰੂਪ ਦੇ ਵਿੱਚ ਮੌਖਿਕ ਰੂਪ ਦੇ ਵਿੱਚ ਜਿਤਨਾ ਵੀ ਸਤਿਗੁਰਾਂ ਨੂੰ ਪ੍ਰਾਪਤ ਕੀਤਾ ਹੈ, ਸਤਿਗੁਰਾਂ ਨੇ ਉਸ ਤੋਂ ਕਈ ਗੁਣਾ ਫਲ ਸਾਡੀ ਝੋਲੀਆਂ 'ਚ ਪਾਏ ਨੇ, ਪਰ ਇਹ ਰੂਹਾਨੀਅਤ ਦਾ ਜੋ ਮਜ਼ਮੂਨ ਹੈ ਸ਼ੁਰੂ ਬਾਹਰ ਤੋਂ ਹੁੰਦਾ ਹੈ, ਪਰ ਅਸਲੀ ਅਰਥ ਜੋ ਹੈ, ਅਸਲੀ ਗਿਰੀ ਜੋ ਹੈ, ਉਹ ਅੰਤਰ ਦੇ ਵਿੱਚ ਹੈ। ਦੋਵਾਂ ਅੱਖਾਂ ਦੇ ਵਿੱਚ ਦਿਨ ਰਾਤ ਤੁਨਕਾਰੇ ਦੇ ਰਹੀ ਹੈ ਉਹ ਹੱਕ ਦੀ ਆਵਾਜ਼। ਕਦੇ ਵੀ ਅਸੀਂ ਉਸ ਆਵਾਜ਼ ਨੂੰ ਪ੍ਰਾਪਤ ਕਰਨ ਲਈ ਸਤਿਗੁਰਾਂ ਦੇ ਉਪਦੇਸ਼ਾਂ ਦੇ ਉੱਪਰ ਕਦੀ ਵੀ ਨਹੀਂ ਰਮੇ, ਹਮੇਸ਼ਾ ਮਨ ਦੇ ਹੁਕਮ ਵਿੱਚ ਮਨ ਦੀ ਤ੍ਰਿਸ਼ਨਾ ਨੂੰ ਮਿਟਾਉਣ ਲਈ ਅਸੀਂ ਵਿਰਲਾਪ ਕਰਦੇ ਰਹੇ ਹਾਂ। ਅਸੀਂ ਵਿਰਹੀ ਹਾਂ ਜ਼ਰੂਰ, ਕੋਈ ਸ਼ੱਕ ਨਹੀਂ, ਪਰ ਉਹ ਜਗਤ ਦੀ ਤਰਫ, ਜਗਤ ਦੀ ਪ੍ਰੀਤ ਦੀ ਤਰਫ। ਝੂਠਾ ਜਗਤ, ਝੂਠੀ ਪ੍ਰੀਤ ਸਾਨੂੰ ਕਿੱਥੇ ਲੈ ਕੇ ਜਾਏਗੀ? 84 ਦੇ ਗੇੜ ਦੇ ਵਿੱਚ ਸਿਰਫ ਅਸੀਂ ਇਸ ਵਿਰਾ ਨੂੰ ਮੋੜਨਾ ਹੈ, ਜਗਤ ਦੀ ਤਰਫੋਂ ਮੋੜ ਕਰਕੇ ਜਗਤ ਦੀ ਤਰਫੋਂ ਸੋ ਜਾਣਾ ਹੈ, ਉਸ ਪਰਮਾਤਮਾ ਦੀ ਤਰਫੋਂ ਜਾਗਣਾ ਹੈ। ਉਹ ਪਰਮਾਤਮਾ ਕਿੱਥੇ ਹੈ? ਉਹ ਸੱਚ ਕਿੱਥੇ ਹੈ? ਉਸ ਨੂੰ ਅੱਜ ਤੱਕ ਕਿਸੇ ਨੇ ਦੇਖਿਆ ਨਹੀਂ। ਉਹ ਸੱਚ ਕਿੱਥੇ ਸਤਿਗੁਰੂ ਦੇ ਵਿੱਚ ਪ੍ਰਗਟ ਹੈ? ਪੂਰਨ ਸਤਿਗੁਰੂ ਜੋ ਆਉਂਦੇ ਨੇ ਸੱਚਖੰਡ ਦੇ ਵਿੱਚ, ਸਤਿਪੁਰਸ਼ ਦਾ ਅਵਤਾਰ ਲੈ ਕਰਕੇ ਆਉਂਦੇ ਨੇ, ਪੂਰੀ ਸਮਰੱਥਾ ਹੁੰਦੀ ਹੈ, ਪੂਰੇ ਗੁਣ ਅਨੰਤ ਗੁਣਾਂ ਦੇ ਸਵਾਮੀ ਹੁੰਦੇ ਨੇ, ਪੂਰਾ ਕਰੈਕਟਰ ਲੈ ਕਰਕੇ ਆਉਂਦੇ ਨੇ, ਜਿਸ ਵਾਸਤੇ ਕਿ ਅਸੀਂ ਵੀ ਮਹਾਨ ਬਣ ਸਕੀਏ। ਉਹ ਆਪਣੇ ਆਪ ਨੂੰ ਮਹਾਨ ਸਿਰਫ ਇਸ ਕਰਕੇ ਦਰਸਾਉਂਦੇ ਨੇ, ਜਦ ਤੱਕ ਅਸੀਂ ਮਹਾਨ ਨਹੀਂ ਬਣਾਂਗੇ ਅਸੀਂ ਸੰਤ ਨਹੀਂ ਬਣ ਸਕਦੇ। ਉਹ ਸੰਤ ਬਣਾਉਣ ਵਾਸਤੇ ਆਉਂਦੇ ਨੇ, ਆਪਣਾ ਨਾਮ ਜਪਾਉਣ ਵਾਸਤੇ ਨਹੀਂ ਆਉਂਦੇ। ਜਿਹੜੀਆਂ ਤੁੱਕਾਂ ਅਸੀਂ ਛਾਣੇ ਔਰ ਥੋੜ੍ਹੇ ਲੈ ਕਰਕੇ ਦਿਨ ਰਾਤ ਰਟਣ 'ਚ ਲੱਗੇ ਹਾਂ, ਉਹਨਾਂ ਨੂੰ ਰਟਣ ਦੇ ਨਾਲ ਕਦੀ ਇਸ ਜੀਵਾਤਮਾ ਦਾ ਉਧਾਰ ਨਹੀਂ ਹੋਏਗਾ, ਕਦੇ ਜੀਵਾਤਮਾ ਅੰਤਰ ਦੇ ਵਿੱਚ ਸਿਮਟ ਨਹੀਂ ਸਕਦੀ। ਅੰਤਰ ਦੀ ਜੋ ਗੱਲ ਹੈ, ਪਰਮਾਤਮਾ ਦੀ ਗੱਲ ਬਹੁਤ ਹੀ ਉੱਚੀ ਔਰ ਸੁੱਚੀ ਹੈ, ਉਹ ਸਿਰਫ ਜੀਵਾਤਮਾ ਦਾ ਮਜਬੂਰ ਹੈ। ਜਦ ਤੱਕ ਇਹ ਜੀਵਾਤਮਾ ਸ਼ੁੱਧ ਔਰ ਨਿਰਮਲ ਅੰਤਰ ਦੇ ਵਿੱਚ ਇਕੱਠੀ ਨਹੀਂ ਹੋਏਗੀ, ਤਦ ਤੱਕ ਉਹ ਇਸ ਮਜ਼ਮੂਨ ਨੂੰ ਜਾਣ ਹੀ ਨਹੀਂ ਸਕਦੀ। ਪ੍ਰਾਪਤ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਅਸੀਂ ਟੇਕ ਲੈਂਦੇ ਹਾਂ ਗੁਰੂ ਨਾਨਕ ਸਾਹਿਬ ਦੀ, ਪਰ ਗੁਰੂ ਨਾਨਕ ਸਾਹਿਬ ਦੀ ਇੱਕ ਤੁੱਕ, ਪਹਿਲਾ ਲਫ਼ਜ਼ ਪੂਰੇ ਗ੍ਰੰਥ ਸਾਹਿਬ ਦਾ ਆਧਾਰ ਹੈ। ਇੱਕ ਓਮਕਾਰ, ਉਸਦਾ ਭਾਵ ਕੀ ਹੈ? ਅੱਜ ਤੱਕ ਵਿਦਵਾਨ ਉਹਦਾ ਅਰਥ ਹੀ ਨਹੀਂ ਕੱਢ ਸਕੇ। ਸਾਰਿਆਂ ਨੇ ਇਹੀ ਅਰਥ ਦਿੱਤਾ ਹੈ ਕਿ ਪਰਮਾਤਮਾ ਇੱਕ ਹੈ। ਇਹ ਸਾਰੇ ਹੀ ਜਾਣਦੇ ਨੇ ਪਰਮਾਤਮਾ ਇੱਕ ਹੈ, ਪਰ ਗੁਰੂ ਨਾਨਕ ਸਾਹਿਬ ਨੇ ਇੱਥੇ ਇਹ ਨਹੀਂ ਦਰਸਾਇਆ ਪਰਮਾਤਮਾ ਇੱਕ ਹੈ। ਉਹਨਾਂ ਨੇ ਕਿਹਾ ਹੈ ਉਹ ਓਮਕਾਰ, ਉਹ ਓਮਕਾਰ ਕੀ ਹੈ? ਅਨੰਤ ਗੁਣਾਂ ਦਾ ਸਵਾਮੀ ਹੈ। ਉਹਦਾ ਨਾਮ ਕੀ ਹੈ? ਸਤ ਹੈ, ਸਤ ਨਾਮ ਹੈ। ਉਹ ਸ੍ਰਿਸ਼ਟੀ ਦਾ ਨਾਇਕ ਹੈ, ਕਰਤਾ ਹੈ, ਪੁਰਖ ਹੈ, ਅਜੂਨੀ ਹੈ, ਅਜੂਨਾ 'ਚ ਨਹੀਂ ਆਉਂਦਾ, ਸਵੰਗ ਖੁਦ ਤੋਂ ਹੈ, ਆਪਣੇ ਆਪ ਤੋਂ ਹੈ, ਉਹਦੀ ਉਤਪਤੀ ਕਿਸੇ ਦੇ ਉੱਪਰ ਆਧਾਰਿਤ ਨਹੀਂ ਹੈ। ਔਰ ਇਹ ਅਨੰਤ ਗੁਣਾਂ ਦਾ ਸਵਾਮੀ ਕਿਸ ਤਰੀਕੇ ਨਾਲ ਪ੍ਰਾਪਤ ਹੋ ਸਕਦਾ ਹੈ? ਉਹ ਹੈ ਗੁਰ ਪ੍ਰਸ਼ਾਦ, ਯਾਨੀ ਕਿ ਗੁਰੂ ਦੀ ਕਿਰਪਾ। ਅਗਰ ਗੁਰੂ ਕਿਰਪਾ ਕਰੇ ਤਾਂ ਇਹਨਾਂ ਗੁਣਾਂ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ। ਔਰ ਉਹ ਗੁਣ ਕੀ ਨੇ? ਅਸੀਂ ਇਹਨਾਂ ਗੁਣਾਂ ਦੇ ਨਾਲ ਮਿਲ ਕਰਕੇ ਇੱਕ ਹੋਣਾ ਹੈ। ਇੱਕ ਓਮਕਾਰ ਦਾ ਅਸਲੀ ਭਾਵ ਇਹ ਹੈ ਕਿ ਉਸ ਪਰਮਾਤਮਾ ਦੇ ਨਾਲ ਮਿਲ ਕਰਕੇ ਇੱਕ ਹੋਣਾ। ਇਹੀ ਅਰਥ ਹੈ ਇਸ ਮਨੁੱਖੇ ਜਨਮ ਦਾ। ਇਹ ਮਨੁੱਖੇ ਜਨਮ ਨੂੰ ਉੱਤਮ ਕਿਉਂ ਕਿਹਾ ਗਿਆ ਹੈ? ਜਿਸ ਜੀਵਾਤਮਾ ਨੇ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਉਸਨੇ ਤਾਂ ਆਪਣਾ ਇਸ ਮਨੁੱਖੇ ਜਨਮ ਨੂੰ ਸਾਰਥਕ ਕਰ ਲਿਆ। ਅਗਰ ਮਨੁੱਖੇ ਜਨਮ ਵਿੱਚ ਆ ਕਰਕੇ ਅਸੀਂ ਫਿਰ ਨਿਚਲੀਆਂ ਜੂਨਾਂ ਵਿੱਚ ਚਲੇ ਗਏ ਤਾਂ ਇਸ ਮਨੁੱਖੇ ਜਨਮ ਦੀ ਮਹਾਨਤਾ ਦਾ ਕੀ ਲਾਭ, ਇਹਨੂੰ ਮਹਾਨ ਕਹਿਣ ਦਾ ਕੀ ਫਾਇਦਾ ਹੈ ਕਿ ਅਸੀਂ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕੇ? ਸੋ ਇਹ ਜੋ ਗਹਿਰੇ ਭਾਵ ਨੇ ਕਰਕੇ ਇਹੀ ਅਰਥ ਆਉਂਦੇ ਨੇ ਕਿ ਮਨੁੱਖੇ ਜਨਮ ਦੇ ਵਿੱਚ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ। ਇਹ ਜਗਤ ਦੀਆਂ ਜਿਤਨੀਆਂ ਵਸਤੂਆਂ ਦੀ ਲਿਸਟ ਲੈ ਕਰਕੇ ਅਸੀਂ ਬੈਠੇ ਹਾਂ, ਇਹ ਸਾਨੂੰ ਅੰਤ ਦੇ ਵਿੱਚ ਇਹਨਾਂ ਦਾ ਭੁਗਤਾਨ ਕਰਨਾ ਪਏਗਾ। ਸ਼ੁਰੂ ਹੋਈਆਂ ਨਹੀਂ ਇਹ ਵਸਤੂਆਂ, ਅਜੇ ਪ੍ਰਾਪਤ ਕਰਨ ਤੋਂ ਪਹਿਲੇ ਹੀ ਅਸੀਂ ਦੁਖੀ ਹੋ ਗਏ। ਅਸੀਂ ਦੁਖੀ ਹੋ ਕਰਕੇ ਇੱਥੇ ਬੈਠੇ ਹਾਂ। ਦੁੱਖ ਕੀ ਹੈ? ਇਹ ਕਿਸੇ ਦਾ ਦਿੱਤਾ ਹੋਇਆ ਨਹੀਂ ਹੈ। ਇਹ ਜੀਵਾਤਮਾ ਦੇ ਪਿਛਲੇ ਜਨਮਾਂ 'ਚ ਆਪਣੇ ਕੀਤੇ ਗਏ ਕਰਮ ਨੇ, ਉਹ ਐਸੇ ਭਿਆਨਕ ਕਰਮ ਨੇ ਕਿ ਸਤਿਗੁਰਾਂ ਨੇ ਬੜੀ ਰਹਿਮਤ ਦਿੱਤੀ ਹੈ ਕਿ ਬੜੀ ਮੁਸ਼ਕਲ ਦੇ ਨਾਲ ਇਹ ਸਾਡੇ ਦੇਹ ਦੇ ਉੱਪਰ ਭੁਗਤਾ ਦਿੱਤੇ ਜਾਣ। ਉਸ ਦੇ ਬਾਅਦ ਵੀ ਅਸੀਂ ਬਿਲਖ ਰਹੇ ਹਾਂ, ਭਟਕ ਰਹੇ ਹਾਂ। ਕਿਸ ਲਈ? ਉਸ ਲਿਸਟ ਲਈ। ਵਿਚਾਰ ਕਰਕੇ ਦੇਖ ਲਓ ਕਿ ਪਿਛਲੀਆਂ ਲਿਸਟਾਂ ਨੂੰ ਪੂਰਾ ਕੀਤਾ ਨਹੀਂ, ਔਰ ਜੋ ਪੂਰਾ ਕੀਤਾ ਸੀ ਉਸਦਾ ਭੁਗਤਾਨ ਕਰਨ ਵਾਸਤੇ ਸਾਨੂੰ ਫਿਰ ਜਨਮ ਲੈਣਾ ਪਿਆ। ਔਰ ਇਸ ਜਨਮ ਵਿੱਚ ਆ ਕਰਕੇ ਅਸੀਂ ਫਿਰ ਅਗਰ ਲਿਸਟ ਰੱਖ ਕਰਕੇ ਬੈਠੇ ਹਾਂ ਤਾਂ ਵਿਚਾਰ ਕਰੋ ਉਸ ਤੋਂ ਬਾਅਦ ਫਿਰ ਕਿਤਨੇ ਜਨਮ ਸਾਨੂੰ ਹੋਰ ਲੈਣੇ ਪੈਣਗੇ। ਸਾਨੂੰ ਤਾਂ ਆਪਣਾ ਇਹ ਵੀ ਨਹੀਂ ਗਿਆਨ ਕਿ ਕਿਹੜੇ ਯੁੱਗ ਦੇ ਵਿੱਚ, ਕਿਹੜੇ ਸਮੇਂ ਦੇ ਵਿੱਚ ਅਸੀਂ ਸੱਚਖੰਡ ਆਪਣੇ ਮੂਲ ਤੋਂ ਵਿਛੜ ਕਰਕੇ ਇਸ ਜਗਤ ਦੇ ਵਿੱਚ ਭਟਕ ਰਹੇ ਹਾਂ। ਕੈਸੀਆਂ ਕੈਸੀ ਭਿਆਨਕ ਜਿਤਲੀਆਂ ਜਾਮਿਆਂ ਦੇ ਵਿੱਚ ਆਵਾਂ ਔਰ ਜਾਵਣ ਦੇ ਵਿੱਚ ਅਸੀਂ ਖੱਜਲ ਹੋ ਰਹੇ ਹਾਂ। ਸੋ ਇਹ ਵਿਚਾਰ ਕਰਨ ਦਾ ਮਜ਼ਮੂਨ ਹੈ। ਰੂਹਾਨੀਅਤ ਕੋਈ ਵਡਿਆਈ ਜਾਂ ਨਿੰਦਾ ਦਾ ਮਜ਼ਮੂਨ ਨਹੀਂ ਹੈ। ਸਾਡੇ ਕੋਲ ਸਮਾਂ ਬਹੁਤ ਥੋੜ੍ਹਾ ਹੈ। ਪੁਰਾਣੇ ਯੁੱਗ ਦੇ ਵਿੱਚ ਉਮਰਾਂ ਬਹੁਤ ਲੰਬੀਆਂ ਹੁੰਦੀਆਂ ਸਨ, ਲੰਬੇ ਲੰਬੇ ਤਪ ਕੀਤੇ ਜਾਂਦੇ ਸਨ। ਔਰ ਵਿਚਾਰ ਕਰਕੇ ਦੇਖੋ, ਇੰਨੇ ਲੰਬੇ ਲੰਬੇ ਤਪ ਕਰਨ ਦੇ ਬਾਵਜੂਦ ਉਹਨਾਂ ਨੂੰ ਇਹ ਹੱਕ ਦੀ ਆਵਾਜ਼ ਪ੍ਰਾਪਤ ਨਹੀਂ ਹੋਈ। ਸਾਨੂੰ ਜਿਤਨਾ ਇਸ ਜਨਮ ਦੇ ਵਿੱਚ ਥੋੜ੍ਹਾ ਸਮਾਂ ਮਿਲਿਆ ਹੈ, ਉੱਥੇ ਹੀ ਸਤਿਗੁਰਾਂ ਨੇ ਸਾਡੇ ਉੱਪਰ ਰਹਿਮਤ ਵੀ ਕੀਤੀ ਹੈ ਕਿ ਇਸ ਥੋੜ੍ਹੇ ਸਮੇਂ ਦੇ ਵਿੱਚ ਹੀ ਤੁਸੀਂ ਉਹ ਸੱਚ ਨੂੰ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹੋ ਜਿਹੜੇ ਇਹ ਸੋਚ ਕਰਕੇ ਬੈਠੇ ਨੇ ਸਤਿਗੁਰੂ ਇੱਥੋਂ ਲੈ ਜਾਣਗੇ ਉਤਲੇ ਮੰਡਲਾਂ ਦੇ ਵਿੱਚ। ਸਾਧ ਸੰਗਤ ਜੀ ਵਿਚਾਰ ਕਰਕੇ ਦੇਖੋ, ਅਸਮਾਨ ਤੋਂ ਗਿਰਿਆ ਖਜੂਰ 'ਚ ਲਟਕ ਗਿਆ ਕਿਸ ਕੰਮ ਦਾ? ਅਗਰ ਅਸਮਾਨ ਤੋਂ ਜ਼ਮੀਨ 'ਤੇ ਗਿਰ ਜਾਂਦਾ ਤਾਂ ਇੱਕ ਝਟਕੇ ਦੇ ਵਿੱਚ ਬੰਦ ਖਲਾਸੀ ਹੋ ਜਾਂਦੀ, ਯਾਨੀ ਕਿ ਉਹਨੂੰ ਦੁੱਖ ਨਹੀਂ ਸਹਿਣਾ ਪੈਂਦਾ। ਅਗਰ ਖਜੂਰ 'ਤੇ ਲਟਕ ਗਿਆ ਤਾਂ ਭੁੱਖਾ ਪਿਆਸਾ ਤਿਲ ਤਿਲ ਕਰਕੇ ਮਰੇਗਾ। ਕੋਈ ਭਾਵ ਇਸ ਰੂਹਾਨੀਅਤ ਦਾ ਹੈ ਕਿ ਇਸ ਜੱਗ ਦੇ ਵਿੱਚ ਅਗਰ ਅਸੀਂ ਆਏ ਹਾਂ ਤਾਂ ਮਨੁੱਖੇ ਜਨਮ ਨੂੰ ਅਗਰ ਅਸੀਂ ਸਾਰਥਕ ਨਹੀਂ ਕੀਤਾ ਔਰ ਸੂਖਮ ਜਾਂ ਕਾਰਨ ਲੋਕਾਂ ਦੇ ਵਿੱਚ ਲੰਬੀਆਂ ਉਮਰਾਂ ਲੈ ਕਰਕੇ ਚਲੇ ਗਏ, ਬੇਸ਼ੱਕ ਉਹ ਭੁੱਖ ਦੇ ਸਾਧਨ ਨੇ, ਕੁਛ ਉੱਤਮ ਜੂਨਾਂ ਨੇ, ਅੱਛਾ ਸੁੱਖ ਮਿਲ ਜਾਏਗਾ, ਪਰ ਉਹ ਪਰਮਾਤਮਾ ਸਾਰ ਵਸਤੂ ਨਹੀਂ ਮਿਲੇਗੀ। ਔਰ ਉੱਥੋਂ ਦੀ ਅਗਰ ਮਿਲੇਗੀ ਤਾਂ ਇਤਨਾ ਲੰਬਾ ਸਮਾਂ ਹੈ ਕਿ ਅਸੀਂ ਉਹਦੇ ਵਿੱਚ ਤੜਫਦੇ ਰਵਾਂਗੇ ਪਰ ਕਦੇ ਆਪਣੇ ਮੂਲ ਦੇ ਵਿੱਚ ਸਮਾ ਨਹੀਂ ਸਕਾਂਗੇ। ਤਾਂ ਫਿਰ ਕਿਆ ਫਾਇਦਾ ਹੈ ਖਜੂਰ ਦੇ ਵਿੱਚ ਲਟਕਣ ਦਾ? ਤਾਂ ਇਹ ਭਾਵ ਹੈ ਸਤਿਗੁਰੂ ਉਪਦੇਸ਼ ਕਰ ਰਹੇ ਨੇ ਕਿ ਇਸ ਮਨੁੱਖੇ ਜਨਮ ਨੂੰ ਸਾਰਥਕ ਕਰ ਲਓ। ਇਹ ਬੜਾ ਕੀਮਤੀ ਜਨਮ ਹੈ, ਇਹ ਜਨਮ ਵਾਰ ਵਾਰ ਨਹੀਂ ਆਉਣਾ। ਇਹ ਜਿਹੜੀਆਂ ਘੜੀਆਂ ਸਾਨੂੰ ਮਿਲੀਆਂ ਨੇ, ਇਹ ਸਵਾਸਾਂ ਦੀ ਪੂੰਜੀ ਸਾਨੂੰ ਮਿਲੀ ਹੈ, ਇਹ ਕਾਲ ਹਰ ਪਲ ਹਰ ਘੜੀ ਇਹ ਉਸਦਾ ਸਿਕੰਜਾ ਜੋ ਸਾਡੀ ਗਰਦਨ 'ਤੇ ਟਾਈਟ ਹੋ ਰਿਹਾ, ਯਾਨੀ ਕਿ ਉਹ ਇਹ ਸਾਰੇ ਸਵਾਸਾਂ ਦੀ ਪੂੰਜੀ ਜਗਤ ਦੇ ਵਿੱਚ ਖਰਚ ਕਰਵਾ ਕਰਕੇ ਸਾਡੇ ਕੋਲੋਂ ਖੋ ਰਿਹਾ ਹੈ। ਔਰ ਅਸੀਂ ਦਿਨ ਪ੍ਰਤੀ ਦਿਨ ਹਰ ਪਲ ਹਰ ਘੜੀ ਮੌਤ ਦੇ ਕਰੀਬ ਜਾ ਰਹੇ ਹਾਂ। ਔਰ ਜਿਸ ਲਈ ਮੌਤ ਆ ਜਾਏਗੀ ਫਿਰ ਕੋਈ ਮਜ਼ਬੂਨ ਨਹੀਂ ਹੈ, ਫਿਰ ਤਾਂ ਸਿਰਫ ਕਾਲ ਦਾ ਮਜ਼ਬੂਨ ਹੈ। ਕਾਲ ਨੇ ਕੀ ਕਰਨਾ ਹੈ? ਜੋ ਅਸੀਂ ਲਿਸਟਾਂ ਉਹਦੇ ਕੋਲੋਂ ਮੰਗੀਆਂ ਸਨ ਇਹ ਦੇਣੀਆਂ ਵੀ ਕਾਲ ਨਹੀਂ ਨੇ ਔਰ ਹਿਸਾਬ ਵੀ ਕਾਲ ਹੀ ਨੇ ਲੈਣਾ ਹੈ। ਹਰ ਘੜੀ ਹਰ ਪਲ ਦਾ ਹਿਸਾਬ ਉਸਨੇ ਲੈਣਾ ਹੈ। ਇਸੇ ਕਰਕੇ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਪਲ ਪਲ ਹਰ ਘੜੀ ਤੁਸੀਂ ਸਿਮਰਨ ਕਰਨਾ ਹੈ, ਜਾਪ ਕਰਨਾ ਹੈ। ਜਾਪ ਕਿੱਦਾਂ ਕਰਨਾ ਹੈ? ਆਪਣੇ ਸਤਿਗੁਰ ਦਾ ਜਾਪ ਕਰਨਾ ਹੈ, ਸਰੀਰਕ ਰੂਪ ਨਾਲ ਨਹੀਂ। ਜੋ ਤਰੰਗਾਂ ਉਹਨਾਂ ਦੇ ਮੁਖਾਰ ਵਿੱਚੋਂ ਨਿਕਲੀਆਂ ਨੇ ਉਹਨਾਂ ਨੂੰ ਅਮਲੀ ਜਾਮਾ ਪਹਿਨਾਉਣਾ ਹੈ, ਜੋ ਉਪਦੇਸ਼ ਉਹਨਾਂ ਦੇ ਵਿੱਚ ਮਿਲਦਾ ਹੈ। ਉਸ ਦੇ ਬਾਅਦ ਸਤਿਗੁਰੂ ਜੋ ਅੰਦਰ ਦਾ ਉਪਦੇਸ਼ ਦਿੰਦੇ ਨੇ, ਅੰਦਰ ਦੀ ਉਪਾਸਨਾ ਦਿੰਦੇ ਨੇ, ਅਸੀਂ ਉਸਨੂੰ ਵੀ ਅਮਲੀ ਜਾਮਾ ਪਹਿਨਾਉਣਾ ਹੈ। ਜਦ ਤੱਕ ਇਹ ਬਾਹਰ ਦਾ ਮਜ਼ਬੂਨ ਪੂਰਾ ਨਹੀਂ ਹੋਏਗਾ ਅੰਦਰ ਦੇ ਮਜ਼ਬੂਨ ਨੂੰ ਅਸੀਂ ਪ੍ਰਾਪਤ ਕਰ ਹੀ ਨਹੀਂ ਸਕਦੇ। ਸੋ ਇਹ ਜੋ ਭਾਵ ਅੱਜ ਦਾ ਰੂਹਾਨੀ ਹੈ ਸਤਸੰਗ ਵਿੱਚ ਗੁਰੂ ਸਾਹਿਬਾਂ ਨੇ ਲਿਆ ਹੈ, ਇਹ ਬੜਾ ਕੀਮਤੀ ਪਹਿਲੂ ਹੈ ਇਸ ਜੀਵਾਤਮਾ ਲਈ ਕਿ ਜਿਸ ਜੀਵਾਤਮਾ ਦੇ ਅੰਦਰ ਵਿਰਹਿ ਨਹੀਂ ਹੈ ਉਹ ਕਦੇ ਵੀ ਉਸ ਪ੍ਰੇਮ ਨੂੰ ਪ੍ਰਾਪਤ ਨਹੀਂ ਕਰ ਸਕਦੀ। ਔਰ ਪ੍ਰੇਮ ਹੀ ਆਧਾਰ ਹੈ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ। ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਇਹੀ ਸੰਦੇਸ਼, ਉਸ ਤੋਂ ਵਿਛੜਨ ਦਾ ਸੰਦੇਸ਼ ਦਿੱਤਾ ਹੈ, ਆਪਣੇ ਅਕਾਲ ਪੁਰਖ ਨੂੰ ਮਿੱਤਰ ਕਹਿ ਕਰਕੇ ਪੁਕਾਰਿਆ ਹੈ ਕਿ ਤੁਧ ਬਿਨ ਰੋਗ ਰਜਾਈਆਂ ਦਾ ਆਉਂਦਨ ਨਾਗ ਨਿਵਾਸਾਂ ਦੇ ਰਹਿਣਾ। ਤੁਧ ਬਿਨ ਤੇਰੇ ਬਗੈਰ ਰੋਗ, ਰੋਗ ਕੀ ਹੈ? ਇਹ ਜੀਵਾਤਮਾ ਜਦੋਂ ਵਾਰ ਵਾਰ ਜਨਮਾਂ ਦੇ ਵਿੱਚ ਆਉਂਦੀ ਹੈ ਦੁੱਖ ਸਹਿੰਦੀ ਹੈ, ਇਹ ਇਸ ਨੂੰ ਰੋਗ ਹੈ। ਉਸ ਰੋਗ ਦਾ ਆਧਾਰ ਕੀ ਹੈ? ਰਜਾਈਆਂ ਦਾ ਆਉਂਦਨ। ਰਜਾਈਆਂ ਦਾ ਆਉਂਦਨ ਦਾ ਭਾਵ ਇਹ ਹੈ ਕਿ ਇਸ ਜਗਤ ਦੇ ਵਿੱਚ ਜਦੋਂ ਜੀਵਾਤਮਾ ਸੁੱਖ ਸਾਧਨਾ ਦੇ ਵਿੱਚ ਵਿਆਪਤ ਰਹਿੰਦੀ ਹੈ ਨਾ, ਇਹ ਉਸਨੂੰ ਇਸ ਰੋਗ ਦਾ ਭਾਗੀਦਾਰ ਬਣਾ ਦਿੰਦੇ ਨੇ, ਨਾਗ ਨਿਵਾਸਾਂ ਦੇ ਰਹਿਣਾ। ਹੁਣ ਨਾਗ ਕਿਹੜੇ ਨੇ? ਨਾਗ ਨੇ ਇਹ ਜਮ, ਯਾਨੀ ਕਿ ਜਮਾਂ ਦੀ ਤਰਫ ਇਸ਼ਾਰਾ ਹੈ। ਜਿਹੜੀ ਜੀਵਾਤਮਾ ਇਸ ਜਗਤ ਦੇ ਭੋਗ ਵਿਸਾਸਾਂ ਦੇ ਵਿੱਚ ਰੰਮੀ ਰਹਿੰਦੀ ਹੈ ਉਸਨੂੰ ਵਾਰ ਵਾਰ ਜਨਮ ਔਰ ਮਰਨ ਦੇ ਨਾਗਾਂ ਯਾਨੀ ਇਹਨਾਂ ਜਮਾਂ ਦੀ ਮਾਰ ਸਹਿਣੀ ਪੈਂਦੀ ਹੈ, ਯਾਨੀ ਕਿ ਉਸਨੂੰ ਮੁਕਤੀ ਨਹੀਂ ਮਿਲਦੀ, ਉਹ ਸਦਾ ਲਈ ਰੋਗੀ ਰਹਿੰਦੀ ਹੈ। ਸੂਲ ਸੁਰਾਈ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ। ਸੂਲ ਸੁਰਾਈ ਔਰ ਪਿਆਲਾ, ਯਾਨੀ ਕਿ ਜਿਹੜੇ ਜੀਵਾਤਮਾ ਇਸ ਜਗਤ ਦੇ ਵਿੱਚ ਸੁਰਾਈ ਔਰ ਪਿਆਲਿਆਂ ਦੇ ਵਿੱਚ ਫਸੇ ਰਹੇ ਨਾ, ਉਹਨਾਂ ਨੂੰ ਖੰਜਰ, ਸੂਲ ਔਰ ਵਿੰਗ, ਵਿੰਗ ਕਹਿੰਦੇ ਨੇ ਜਾਨਵਰ ਨੂੰ ਜਦੋਂ ਖਲ ਉਤਾਰਨੀ ਹੁੰਦੀ ਹੈ ਕਸਾਈ ਕੀ ਕਰਦਾ ਉਹਦੇ ਮੂੰਹ 'ਤੇ ਇਹ ਵਿੰਗ ਚੜਾ ਦਿੰਦਾ ਹੈ। ਵਿੰਗ ਦਾ ਭਾਵ ਇਹ ਹੈ ਕਿ ਉਹ ਜਿਹੜਾ ਨਿਚਲੀ ਜੂਨਾਂ ਦਾ ਜਾਨਵਰ ਹੈ ਉਸਦਾ ਦਮ ਘੁੱਟ ਜਾਂਦਾ ਹੈ ਔਰ ਉਸਦੇ ਦਮ ਘੁੱਟਣ ਤੱਕ ਜੋ ਕਸਾਈ ਹੈ ਛੁਰੀ ਲੈ ਕਰਕੇ ਉਹਦੀ ਚਮੜੀ ਉਤਾਰ ਲੈਂਦਾ ਹੈ। ਇਹ ਹਾਲਤ ਹੁੰਦੀ ਹੈ ਇਸ ਜੀਵਾਤਮਾ ਦੀ, ਜਿਹੜੀ ਰਜਾਈਆਂ ਦਾ ਆਉਂਡਨ ਯਾਨੀ ਕਿ ਸੁੱਖ ਸਾਧਨਾ ਦੇ ਵਿੱਚ ਵਿਆਪਤ ਰਹਿੰਦੀਆਂ। ਉਸ ਤੋਂ ਅੱਗੇ ਕੀ ਭਾਵ ਲੈ ਕਰਕੇ ਆਉਂਦੇ ਨੇ ਕਿ ਸਦਰ ਯਾਨੀ ਕਿ ਸਾਦਗੀ, ਇਸ ਜੀਵਾਤਮਾ ਨੇ ਅਗਰ ਸਾਦਗੀ ਨੂੰ ਪ੍ਰਾਪਤ ਕੀਤਾ ਯਾਨੀ ਕਿ ਮਿੱਤਰ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ ਤੇ ਸਾਨੂੰ ਇਹ ਸੁੱਖ ਸਾਧਨ ਛੋੜ ਕਰਕੇ ਸਾਦਗੀ, ਸਾਦਗੀ ਕੀ ਹੈ ਕਿ ਜਗਤ ਦੇ ਵਿੱਚ ਆ ਕਰਕੇ ਅਸੀਂ ਜਗਤ ਦੇ ਕੰਮ ਤੇ ਕਰਨੇ ਨੇ, ਜਗਤ ਦੇ ਕੰਮਾਂ ਨੂੰ ਨਹੀਂ ਅਸੀਂ ਛੱਡ ਸਕਦੇ। ਕਿਉਂ? ਕਿਉਂਕਿ ਪਿਛਲੇ ਜਨਮਾਂ 'ਚ ਜੋ ਮੰਗਾਂ ਲਿਸਟਾਂ ਅਸੀਂ ਪੂਰੀਆਂ ਕਰਾਈਆਂ ਨਾ, ਉਹਨਾਂ ਦਾ ਭੁਗਤਾਨ ਕਿਸ ਤਰ੍ਹਾਂ ਹੋਏਗਾ? ਕਦੇ ਵੀ ਇਹ ਭੁਗਤਾਨ ਹੋਰ ਤਰੀਕੇ ਨਾਲ ਨਹੀਂ ਹੋ ਸਕਦਾ। ਸਭ ਤੋਂ ਸਸਤਾ ਔਰ ਆਸਾਨ ਉਪਾਅ ਇਸਦਾ ਇਹੀ ਹੈ ਕਿ ਅਸੀਂ ਇਸ ਜਨਮ ਦੇ ਵਿੱਚ ਇਸ ਦੇਹ ਦੇ ਉੱਪਰ ਭੁਗਤਾ ਲਈਏ। ਸੋ ਗੁਰੂ ਸਾਹਿਬ ਇਹ ਉਪਦੇਸ਼ ਕਰਦੇ ਨੇ ਕਿ ਤੁਸੀਂ ਜਗਤ ਦੀ ਤਰਫੋਂ ਸੋਵੋ, ਉਸਦੀ ਪ੍ਰੀਤ ਨੂੰ, ਉਸਦੀ ਮਮਤਾ ਨੂੰ ਤਿਆਗੋ। ਇਹ ਨਵੀਆਂ ਲਿਸਟਾਂ ਜਿਹੜੀਆਂ ਲੈ ਕਰਕੇ ਬੈਠੇ ਹਾਂ, ਇਹਨਾਂ ਲਿਸਟਾਂ ਦੇ ਵਿੱਚ ਇੱਕ ਨਾਮ ਹੋਰ ਨੋਟ ਕਰ ਲਓ, ਉਹ ਨਾਮ ਹੈ ਸਤਿਗੁਰੂ ਦਾ, ਅਕਾਲ ਪੁਰਖ ਦਾ। ਉਸ ਅਕਾਲ ਪੁਰਖ ਨੂੰ ਪ੍ਰਾਪਤ ਕਰੋ, ਉਸ ਸਾਰ ਵਸਤੂ ਨੂੰ ਪ੍ਰਾਪਤ ਕਰੋ ਜਿਸ ਨੇ ਉਹ ਸਾਰੰਗ ਪਾਣੀ, ਉਹ ਸਦਾ ਦੀ ਸਾਰ ਵਸਤੂ ਨੂੰ ਪ੍ਰਾਪਤ ਕਰ ਲਿਆ। ਉਹ ਜੀਵਾਤਮਾ ਫਿਰ ਕਦੇ ਵੀ ਇਸ ਆਵਾਗਮਨ ਦੇ ਵਿੱਚ ਨਹੀਂ ਆਉਂਦੀ। ਸੋ ਕਲਗੀਧਰ ਪਾਤਸ਼ਾਹ ਨੇ ਬੜੇ ਗਹਿਰੇ ਭਾਵ ਇਸ ਦੇ ਵਿੱਚ ਦਿੱਤੇ ਨੇ। ਉਸ ਤੋਂ ਬਾਅਦ ਕਬੀਰ ਜੀ ਵੀ ਆਪਣੀ ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਕਰਦੇ ਨੇ, ਹੱਸ ਹੱਸ ਕੰਤ ਨਾ ਪਾਇਆ, ਜਿਨ ਪਾਇਆ ਤਿਨ ਰੋਏ, ਹੱਸੇ ਖੇਲੇ ਪਿਆ ਮਿਲੇ ਤੋ ਕੌਣ ਦੁਹਾਗਨ ਹੋਏ। ਬਿਲਕੁਲ ਸਪਸ਼ਟ ਅਰਥ ਹੈ ਕਿ ਹੱਸਦਿਆਂ ਹੱਸਦਿਆਂ ਕਦੇ ਵੀ ਕੰਤ ਯਾਨੀ ਕਿ ਉਹ ਸਤਿਗੁਰ ਪਰਮਾਤਮਾ ਪ੍ਰਾਪਤ ਨਹੀਂ ਹੋਇਆ। ਜਿਸ ਨੇ ਵੀ ਪ੍ਰਾਪਤ ਕੀਤਾ ਹੈ, ਰੋ ਰੋ ਕਰਕੇ ਪ੍ਰਾਪਤ ਕੀਤਾ ਹੈ। ਰੋਣ ਦਾ ਕੀ ਭਾਵ ਹੈ? ਇਹ ਵਿਦਵਾਨਾਂ ਦਾ ਅਰਥ ਹੈ ਜਿਹੜਾ ਬਾਹਰ ਦਾ ਗੁਰੂ ਸਾਹਿਬਾਂ ਨੇ ਦਿੱਤਾ ਹੈ। ਜੋ ਰੂਹਾਨੀ ਭਾਵ ਹੈ ਇਹਨਾਂ ਤੁੱਕਾਂ ਦਾ, ਬੜਾ ਅੰਦਰ ਦਾ ਭਾਵ ਹੈ ਕਿ ਜਿਹੜੀ ਜੀਵਾਤਮਾ ਜਿਸਲੇ ਮਨ ਦੇ ਹੁਕਮ 'ਚੋਂ ਨਿਕਲਣਾ ਚਾਹੁੰਦੀ ਹੈ ਨਾ, ਉਸਲੇ ਮਨ ਇਸ ਨੂੰ ਤੜਫਾਉਂਦਾ ਹੈ। ਬੜੀਆਂ ਬੜੀਆਂ ਵੱਡੀਆਂ ਦਲੀਲਾਂ ਦੇ ਕਰਕੇ, ਰੁਕਾਵਟਾਂ ਇਸ ਦੇ ਰਸਤੇ ਦੇ ਵਿੱਚ ਰੱਖਦਾ ਹੈ, ਉਸ ਵੇਲੇ ਇਹ ਤੜਫਾਉਂਦਾ ਹੈ। ਇਹ ਜਿਹੜੀ ਤੜਫ ਹੈ ਨਾ, ਇਹ ਰੂਹਾਨੀਅਤ ਦਾ ਰੋਣਾ ਹੈ, ਔਰ ਇਸੇ ਨੂੰ ਵਿਰਾ ਕਿਹਾ ਜਾਂਦਾ ਹੈ। ਅਤੇ ਯਾਨੀ ਕਿ ਅਗਰ ਉਸ ਸੱਚ ਨੂੰ ਪ੍ਰਾਪਤ ਕਰਨਾ, ਉਸ ਕੰਤ ਨੂੰ ਪ੍ਰਾਪਤ ਕਰਨਾ ਹੈ, ਤਾਂ ਸਾਨੂੰ ਇਸ ਮਨ ਦੇ ਹੁਕਮ 'ਚੋਂ ਨਿਕਲਣਾ ਪਏਗਾ, ਇਸ ਸਾਕਤ ਦੇ ਸੰਗ ਨੂੰ ਤਿਆਗਣਾ ਪਏਗਾ। ਔਰ ਜਿਸ ਨੇ ਵੀ ਪ੍ਰਾਪਤ ਕੀਤਾ ਹੈ, ਇਸ ਦੇ ਸੰਗ ਨੂੰ ਤਿਆਗ ਕਰਕੇ, ਯਾਨੀ ਕਿ ਇਸ ਜਗਤ ਦੀ ਪ੍ਰੀਤ ਨੂੰ ਕੱਟ ਕੱਟ ਕਰਕੇ, ਯਾਨੀ ਕਿ ਰੋ ਰੋ ਕਰਕੇ ਤਿਆਗਿਆ ਹੈ, ਤਾਂ ਹੀ ਜਾ ਕਰਕੇ ਉਸਨੇ ਆਪਣੇ ਉਸ ਸੱਚ ਨੂੰ ਪ੍ਰਾਪਤ ਕਰ ਲਿਆ। ਸਾਧ ਸੰਗਤ ਜੀ, ਯਾਦ ਰੱਖਣਾ, ਜਿਹੜੀ ਜੀਵਾਤਮਾ ਜਿੰਦੇ ਜੀ ਰੋ ਲੈਂਦੀ ਹੈ ਨਾ, ਮਰਨ ਤੋਂ ਬਾਅਦ ਉਸਨੂੰ ਫਿਰ ਖੱਜਲ ਨਹੀਂ ਹੋਣਾ ਪੈਂਦਾ, ਯਾਨੀ ਕਿ ਮਰਨ ਤੋਂ ਬਾਅਦ ਉਸਦੀ ਚੀਖ ਪੁਕਾਰ ਨਹੀਂ ਕਰਨੀ ਪੈਂਦੀ। ਔਰ ਜਿਹੜੀ ਜੀਵਾਤਮਾ ਹੱਸਦੀ ਹੈ ਇਸ ਜਨਮ ਦੇ ਵਿੱਚ, ਔਰ ਇਹ ਹਾਸਾ ਖੇਡਾ ਕਿਸ ਤਰੀਕੇ ਨਾਲ ਹੈ, ਇਹ ਸਵਾਸਾਂ ਦੀ ਪੂੰਜੀ ਇਤਨੀ ਕੀਮਤੀ ਹੈ ਕਿ ਦੁਨੀਆਂ ਦੀ ਦੌਲਤ ਦੇ ਕੇ ਇੱਕ ਸਵਾਹ ਨਹੀਂ ਲੈ ਸਕਦੇ, ਔਰ ਉਹ ਸਵਾਸ ਅਸੀਂ ਕਿਸ ਤਰੀਕੇ ਨਾਲ ਖੱਜਲ ਕਰ ਰਹੇ ਹਾਂ। ਔਰ ਇਸ ਤਰੀਕੇ ਨਾਲ ਹੱਸ ਕੇ ਜ਼ਿੰਦਗੀ ਅਗਰ ਬਿਤਾ ਦਿੱਤੀ, ਤਾਂ ਮਰਨ ਤੋਂ ਬਾਅਦ ਉਹਦੀ ਚੀਖ ਪੁਕਾਰ ਸੁਣਨ ਵਾਲਾ ਕੋਈ ਨਹੀਂ। ਇਸ ਭਰਮ 'ਚੋਂ ਨਿਕਲ ਜਾਣਾ ਕਿ ਅਸੀਂ ਅਗਰ ਜਿਉਂਦੇ ਜੀ ਸਤਿਗੁਰੂ ਨੂੰ ਯਾਦ ਨਹੀਂ ਕੀਤਾ, ਉਹਦੇ ਮਿਲਣ ਲਈ ਕਦੀ ਆਂਸੂ ਨਹੀਂ ਵਹਾਏ, ਕਦੀ ਨਹੀਂ ਤੜਫੇ, ਉਹ ਵਿਰਾ ਦੀ ਅੱਗ ਕਦੀ ਪ੍ਰਗਟ ਨਹੀਂ ਹੋਈ, ਤਾਂ ਯਾਦ ਰੱਖਣਾ ਮਰਨ ਦੇ ਬਾਅਦ ਵੀ ਸਤਿਗੁਰੂ ਕਦੀ ਨਹੀਂ ਆਉਣਗੇ। ਮਰਨ ਤੋਂ ਬਾਅਦ ਤਾਂ ਫਿਰ ਉਹ ਹੀ ਆਏਗਾ ਜਿਸ ਨੂੰ ਅਸੀਂ ਹੱਸ ਹੱਸ ਕੇ ਯਾਦ ਕੀਤਾ ਹੈ। ਯਾਨੀ ਕਾਲ ਦਾ ਮਜ਼ਮੂਨ ਮਨ ਦਾ ਮਜ਼ਮੂਨ ਹੈ, ਔਰ ਮਨ ਦਾ ਮਜ਼ਮੂਨ ਵਿਸ਼ੇ ਵਿਕਾਰਾਂ ਦਾ ਮਜ਼ਮੂਨ ਹੈ, ਇੰਦਰੀਆਂ ਦਾ ਮਜ਼ਮੂਨ ਹੈ। ਔਰ ਜਦ ਤੱਕ ਇਹ ਮਨ ਇੰਦਰੀਆਂ ਦੇ ਅਧੀਨ ਹੈ, ਕਦੀ ਸ਼ਾਂਤੀ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਉਸ ਤੋਂ ਬਾਅਦ ਕਹਿੰਦੇ ਨੇ, ਸਾਰਾ ਜਗਤ ਸਾਰਾ ਸੰਸਾਰ ਸੁਖੀਆ ਸਭ ਸੰਸਾਰ ਹੈ, ਖਾਵੇ ਔਰ ਸੋਵੇ ਦੁਖੀਆ ਦਾਸ ਕਬੀਰ ਹੈ, ਜਾਗੇ ਔਰ ਰੋਵੇ। ਇਸ ਦੇ ਵੀ ਗੜੇ ਗਹਿਰੇ ਭਾਵ ਨੇ ਕਿ ਸਾਰਾ ਸੰਸਾਰ ਉਸ ਪਰਮਾਤਮਾ ਦੀ ਤਰਫੋਂ ਸੁੱਤਾ ਪਿਆ ਹੈ, ਜਗਤ ਦੀ ਤਰਫੋਂ ਜਾਗ ਰਿਹਾ ਹੈ। ਯਾਨੀ ਖਾਣਾ ਪੀਣਾ ਕਿਸ ਪਾਸੋਂ ਹੈ? ਜਗਤ ਦੀ ਤਰਫੋਂ। ਔਰ ਸੁੱਤਾ ਕਿੱਥੋਂ ਪਿਆ ਹੈ? ਪਰਮਾਤਮਾ ਦੀ ਤਰਫੋਂ। ਔਰ ਉਹ ਸੁਖੀ ਹੈ ਇਸ ਲੋਕ ਦੇ ਵਿੱਚ, ਸਿਰਫ ਇਸ ਜਨਮ ਦੇ ਵਿੱਚ, ਜੋ ਕਿ ਪ੍ਰਕਸ਼ ਰੂਪ ਦੇ ਵਿੱਚ ਅੱਖਾਂ ਦੇ ਨਾਲ ਸਾਨੂੰ ਨਜ਼ਰ ਆ ਰਿਹਾ ਹੈ। ਪਰ ਰੂਹਾਨੀਅਤ ਦਾ ਭਾਵ ਜੋ ਹੈ, ਉਹ ਇਸ ਤੋਂ ਬਿਲਕੁਲ ਹੀ ਉਲਟਾ ਹੈ। ਕਬੀਰ ਜੀ ਕੀ ਕਹਿੰਦੇ ਨੇ ਕਿ ਮੈਂ ਤਾਂ ਸਾਰੀ ਰਾਤ ਜਾਗਦਾ ਵਾਂ ਔਰ ਰੋਂਦਾ ਵਾਂ। ਔਰ ਉਸਦਾ ਭਾਵ ਇਹ ਹੈ ਕਿ ਜੀਵਾਤਮਾ ਨੂੰ ਉਪਦੇਸ਼ ਦਿੰਦੇ ਨੇ ਕਿ ਤੂੰ ਵੀ ਇਸ ਜਗਤ ਦੀ ਤਰਫੋਂ ਜੋ ਹੈ ਸੋ ਜਾ, ਔਰ ਪਰਮਾਤਮਾ ਦੀ ਤਰਫੋਂ ਜਾਗ। ਜਦੋਂ ਪਰਮਾਤਮਾ ਦੀ ਤਰਫੋਂ ਜਾਗੇਂਗੀ, ਤਾਂ ਹੀ ਜਾ ਕਰਕੇ ਤੂੰ ਉਸ ਸਮੁੰਦਰ ਨੂੰ ਪ੍ਰਾਪਤ ਕਰ ਸਕੇਂਗੀ, ਜਿਸ ਨੂੰ ਮਿਲ ਕਰਕੇ ਤੂੰ ਸਦਾ ਲਈ ਉਹ ਨਿਸ਼ਚਿਲ ਔਰ ਅਟਲ ਅਵਸਥਾ ਤੈਨੂੰ ਪ੍ਰਾਪਤ ਹੋਏਗੀ। ਤੈਨੂੰ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਖੱਜਲ ਨਹੀਂ ਆਉਣਾ ਪਏਗਾ। ਬਾਬਾ ਫਰੀਦ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਇਹਨਾਂ ਹੀ ਗੱਲਾਂ ਨੂੰ ਬੜੇ ਖੋਲ ਕਰਕੇ, ਬੜੇ ਵਿਆਪਕ ਅਰਥ ਦੇ ਕਰਕੇ ਸਮਝਾਇਆ ਹੈ। ਅਸੀਂ ਬਾਹਰ ਦੇ ਅਰਥ ਅਧੂਰੇ ਅਰਥ ਕੱਢ ਕੇ ਅਸੀਂ ਬਾਹਰ ਹੀ ਬਾਹਰ ਰਹਿ ਜਾਂਦੇ ਹਾਂ, ਔਰ ਉਸਦਾ ਨਤੀਜਾ ਕੀ ਹੁੰਦਾ? ਇਹ ਜੀਵਾਤਮਾ ਨੂੰ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਵਿੱਚ ਆਉਣਾ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਬਾਣੀ ਦੇ ਵਿੱਚ ਸਾਫ਼ ਕਿਹਾ ਹੈ, ਜੋ ਸਿਰ ਸਾਈਂ ਨਾ ਨਿਭੇ ਸੋ ਸਿਰ ਦੀਜੇ ਡਾਰ, ਨਾਨਕ ਜਿਸ ਪਿੰਜਰ ਮੇ ਵਿਰਾ ਨਹੀਂ ਸੋ ਪਿੰਜਰ ਲੈ ਜਾਰ। ਕਹਿੰਦੇ ਨੇ ਜਿਸ ਪਿੰਜਰੇ ਦੇ ਅੰਦਰ ਵਿਰਾ ਦੀ ਅੱਗ ਨਹੀਂ ਨਾ ਬੱਲੀ, ਉਸਦਾ ਬਾਲਣ ਬਣਾ ਦਿਓ, ਔਰ ਜਿਹੜਾ ਸਿਰ ਪਰਮਾਤਮਾ ਦੇ ਅੱਗੇ ਨਹੀਂ ਚੁੱਕਿਆ ਉਸਨੂੰ ਕੱਟ ਦਿਓ। ਹੁਣ ਚੁੱਕਣ ਦਾ ਕੀ ਭਾਵ ਹੈ? ਅਸੀਂ ਬਾਹਰੀ ਅਰਥ ਕੱਢਦੇ ਹਾਂ, ਸਤਿਗੁਰਾਂ ਦੀ ਫੋਟੋ ਰੱਖਦੇ ਹਾਂ, ਉਹਨਾਂ ਦੇ ਸਾਹਮਣੇ ਜਾਂਦੇ ਹਾਂ, ਸਰੀਰਕ ਰੂਪ ਵਿੱਚ ਮੱਥਾ ਟੇਕਦੇ ਹਾਂ, ਇਹ ਚੁੱਕਦੇ ਹਾਂ। ਰੂਹਾਨੀਅਤ ਭਾਵ ਇਹ ਚੁੱਕਣ ਦਾ ਨਹੀਂ ਹੈ, ਰੂਹਾਨੀਅਤ ਦਾ ਭਾਵ ਵਾਰ ਵਾਰ ਉਹੀ ਉਪਦੇਸ਼ ਆਉਂਦਾ ਹੈ, ਮਨ ਦੇ ਮੁਤਲਕ ਹੈ। ਝੁਕਣਾ ਕਿਸਨੇ ਆ? ਮਨ ਨੇ। ਹੋਮੈ ਖੜੀ ਹੈ, ਹੋਮੈ ਨਹੀਂ ਚੁੱਕਣ ਦਿੰਦੀ। ਲੇਕਿਨ ਅਸੀਂ ਜਦ ਤੱਕ ਹੋਮੈ ਦੇ ਵਿੱਚ ਆ, ਨਾਮ ਨਹੀਂ ਵੱਸ ਸਕਦਾ। ਹੋਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਵਸੇ ਨਾ ਇੱਕ ਥਾਂ। ਯਾਨੀ ਕਿ ਦੋਨੋਂ ਇੱਕ ਥਾਂ 'ਤੇ ਰਹਿ ਹੀ ਨਹੀਂ ਸਕਦੇ। ਇੱਕ ਥਾਂ 'ਤੇ ਇੱਕ ਉੱਤਮ ਔਰ ਸੁੱਚੀ ਵਸਤੂ ਹੈ, ਦੂਸਰੇ ਪਾਸੇ ਇਸ ਜਗਤ ਦੀ ਝੂਠੀ ਵਸਤੂ ਮਨ ਹੈ। ਮਨ ਦਾ ਇੱਕ ਵਿਕਾਰ ਹੋਮੈ ਹੈ। ਯਾਨੀ ਕਿ ਜਦ ਤੱਕ ਹੋਮੈ ਨੂੰ ਨਹੀਂ ਤਿਆਗਾਂਗੇ, ਇਹ ਜੀਵਾਤਮਾ ਕਦੀ ਵਿਰਲਾਪ ਨਹੀਂ ਕਰੇਗੀ। ਮਨ ਦਾ ਵਿਰਲਾਪ ਜਿਹੜਾ ਹੈ, ਇਹ ਆਵਾਗਮਨ ਦੇ ਵਿੱਚ ਹੈ। ਆਤਮਾ ਦਾ ਵਿਰਲਾਪ ਹੈ, ਉਹ ਸਦਾ ਲਈ ਨਿਸ਼ਚਿਤ ਔਰ ਅਟਲ ਅਵਸਥਾ ਨੂੰ ਪ੍ਰਾਪਤ ਕਰਨ ਲਈ ਹੈ। ਸੋ ਬਾਬਾ ਫਰੀਦ ਜੀ ਨੇ ਵਾਰ ਵਾਰ ਇਹ ਉਪਦੇਸ਼ ਦਿੱਤਾ ਹੈ ਇਸ ਜੀਵਾਤਮਾ ਨੂੰ ਕਿ ਇਹ ਜੋ ਪਿੰਜਰਾ ਹੈ, ਇਸ ਪਿੰਜਰ ਦੇ ਵਿੱਚ ਆ ਕਰਕੇ ਜੀਵਾਤਮਾ ਅਗਰ ਉਸ ਕੰਤ ਨੂੰ ਪ੍ਰਾਪਤ ਨਹੀਂ ਕਰਦੀ ਤਾਂ ਇਸਦਾ ਆਵਾਗਮਨ ਜੋ ਹੈ ਵਾਰ ਵਾਰ ਰਹਿੰਦਾ ਹੈ ਔਰ ਜੀਵਾਤਮਾ ਨੂੰ ਜਨਮ ਮਰਨ ਦੇ ਦੁੱਖਾਂ ਦੇ ਵਿੱਚ ਆਉਣਾ ਪੈਂਦਾ ਹੈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਹੀ, ਵਿਲਪ ਕਰੇ ਜਾਂ ਦਿੱਕੇ ਰਾਹੀਂ। ਉਹਦਾ ਕੀ ਭਾਵ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੀ ਇਸ ਵਿਰਲਾਪ ਨੂੰ ਪ੍ਰਗਟ ਕਰਦੇ ਨੇ। ਇੱਥੇ ਵੀ ਵਿਦਵਾਨਾਂ ਨੇ ਬੜੇ ਬਾਹਰੀ ਅਰਥ ਦਿੱਤੇ ਨੇ। ਜੋ ਰੂਹਾਨੀ ਭਾਵ ਹੈ, ਇਸ ਜੀਵਾਤਮਾ ਨੂੰ ਉਪਦੇਸ਼ ਦਿੱਤਾ ਹੈ। ਸਤਿਗੁਰਾਂ ਦੀ ਸੰਤਾਂ ਦੀ ਜਿਤਨੀ ਵੀ ਬਾਣੀ ਹੈ, ਸਾਰੀ ਬਾਣੀ ਦੇ ਵਿੱਚ ਵਾਰ ਵਾਰ ਇੱਕੋ ਹੀ ਗੱਲ ਦੁਹਰਾਈ ਜਾਂਦੀ ਹੈ ਕਿ ਇਸ ਮਨੁੱਖੇ ਜਨਮ ਨੂੰ ਤੁਸੀਂ ਸਾਰਥਕ ਕਰ ਲਓ ਔਰ ਇਸ ਜੀਵਾਤਮਾ ਨੂੰ ਇਸ ਮਨ ਦੇ ਸੰਗ ਤੋਂ ਬਚਾਉਣ ਵਾਸਤੇ ਹੀ ਉਹ ਸਾਰੇ ਜਿਤਨੇ ਵੀ ਅਡੰਬਰ ਉਪਰਾਲੇ ਕਰਦੇ ਨੇ, ਉਪਦੇਸ਼ ਦਿੰਦੇ ਨੇ, ਕਈ ਤਰੀਕੇ ਦੀਆਂ ਹੋਰ ਵਿਧੀਆਂ ਵੀ ਇਸਤੇਮਾਲ ਕਰਾਉਂਦੇ ਨੇ, ਤਾਂ ਉਸਦਾ ਮਤਲਬ ਸਿਰਫ ਇਹੀ ਹੁੰਦਾ ਹੈ ਕਿ ਅਸੀਂ ਸਾਕਤ ਦੇ ਸੰਗ ਦੇ ਵਿੱਚੋਂ ਨਿਕਲ ਸਕੀਏ। ਔਰ ਅਸੀਂ ਹਾਂ ਕਿ ਅਸੀਂ ਵਾਰ ਵਾਰ ਇੱਕ ਕੰਨੋਂ ਉਪਦੇਸ਼ ਨੂੰ ਸੁਣਦੇ ਹਾਂ, ਦੂਏ ਕੰਨੋਂ ਕੱਢ ਦਿੰਦੇ ਹਾਂ। ਯਾਨੀ ਕਿ ਇੱਕ ਮਨ ਚਿੱਤ ਹੋ ਕਰਕੇ ਇਸ ਉਪਦੇਸ਼ ਨੂੰ ਸਰਵਣ ਨਹੀਂ ਕਰਦੇ। ਅਗਰ ਇੱਕ ਮਨ ਚਿੱਤ ਹੋ ਕਰਕੇ ਕਰੀਏ ਤਾਂ ਇਹ ਉਪਦੇਸ਼ ਸਾਡੇ ਅੰਤਰ ਦੇ ਵਿੱਚ ਕੈਦ ਕਰ ਲਏ ਜਾਣ ਔਰ ਜੀਵਾਤਮਾ ਇਸ ਦਾ ਰਸ ਪਾਨ ਕਰੇ। ਰਸ ਪਾਨ ਦਾ ਮਤਲਬ ਹੈ ਇਸ ਨੂੰ ਅੰਤਰ ਦੇ ਵਿੱਚ ਧਾਰਨ ਕਰੇ ਔਰ ਧਾਰਨ ਕਰਕੇ ਜਿਸਦੇ ਸਰੀਰਕ ਔਰ ਮਾਨਸਿਕ ਰੂਪ ਦੇ ਵਿੱਚ ਜਿਸ ਨੂੰ ਇਸ ਨੂੰ ਅਮਲੀ ਜੋੜਨਾ ਪਹਿਲਾਏਗੀ, ਉਸ ਵੇਲੇ ਇਹ ਜੀਵਾਤਮਾ ਸੱਚਮੁੱਚ ਉਹ ਅੰਮ੍ਰਿਤ ਦਾ ਪਾਨ ਕਰੇਗੀ। ਅਸੀਂ ਬਾਹਰ ਦੇ ਅੰਮ੍ਰਿਤ ਦੇ ਵਿੱਚ ਫਸ ਗਏ, ਉਹ ਸਤਿਗੁਰੂ ਸਨ ਪੂਰੇ, ਉਹਨਾਂ ਦੀ ਮੌਜ ਸੀ ਕਿ ਜੀਵਾਤਮਾ ਨੂੰ ਕਿਸ ਤਰੀਕੇ ਨਾਲ ਲਿਜਾਣਾ ਹੈ। ਹੁਣ ਪੂਰਨ ਸਤਿਗੁਰੂ ਨੇ, ਪਾਰ ਬ੍ਰਹਮ ਈਸ਼ਵਰ ਸਤਿਗੁਰ, ਯਾਨੀ ਕਿ ਪਾਰ ਬ੍ਰਹਮ ਸਤਿਪੁਰਸ਼ ਦੇ ਅਵਤਾਰ ਨੇ, ਉਹਨਾਂ ਦੇ ਵੀ ਸਮਰੱਥਾ ਹੈ, ਤਾਕਤ ਹੈ, ਉਹ ਜੋ ਚਾਹੇ ਕਰ ਸਕਦੇ ਨੇ। ਪਰ ਅਸੀਂ ਅਗਰ ਚਾਹੀਏ ਤਾਂ ਇੱਕ ਦੋ ਨਹੀਂ, ਪੂਰੀ ਸ੍ਰਿਸ਼ਟੀ ਦੇ ਮਨੁੱਖ ਮਿਲ ਕਰਕੇ ਵੀ ਇੱਕ ਕਣੀ ਵੀ ਉਹ ਹਾਸਲ ਨਹੀਂ ਕਰ ਸਕਦੇ ਜੋ ਪੂਰਨ ਸਤਿਗੁਰਾਂ ਨੇ ਸਾਨੂੰ ਬਖਸ਼ੀ ਸੀ। ਤਾਂ ਇਸ ਕਰਕੇ ਅਸੀਂ ਬਾਹਰ ਦੇ ਅੰਮ੍ਰਿਤ ਦੇ ਵਿੱਚ ਫਸ ਗਏ, ਅੰਦਰ ਦਾ ਅੰਮ੍ਰਿਤ ਦਿਨ ਰਾਤ ਦੋ ਅੱਖਾਂ ਦੇ ਪਿੱਛੇ ਜਿਹੜਾ ਹੱਕ ਦੀ ਆਵਾਜ਼ ਦੇ ਰੂਪ ਵਿੱਚ ਆ ਰਿਹਾ ਹੈ, ਇਹ ਬਾਣੀ ਦੇ ਰੂਪ ਦੇ ਵਿੱਚ ਹੈ। ਉਹੀ ਉਪਦੇਸ਼ ਗੁਰੂ ਅਰਜਨ ਦੇਵ ਜੀ ਕਰਦੇ ਨੇ ਕਿ ਉਸ ਨੂੰ ਪ੍ਰਾਪਤ ਕਰਨ ਲਈ ਲੋਚ ਰਿਹਾ ਹੈ ਮੇਰਾ ਮਨ। ਮਨ ਕਦੋਂ ਲੋਚਦਾ ਹੈ? ਜਦੋਂ ਉਹ ਸਤਿਗੁਰ ਦੇ ਉਪਦੇਸ਼ਾਂ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਆਪਣੇ ਆਪ ਨੂੰ ਢਾਲ ਲੈਂਦਾ ਹੈ। ਉਸ ਤੋਂ ਪਹਿਲੇ ਕਦੇ ਵੀ ਮਨ ਨਹੀਂ ਲੋਚਦਾ। ਉਸ ਤੋਂ ਪਹਿਲੇ ਤਾਂ ਮਨ ਸਿਰਫ ਵਿਸ਼ੇ ਵਿਕਾਰਾਂ ਲਈ ਲੋਚਦਾ ਹੈ ਔਰ ਵਿਸ਼ੇ ਵਿਕਾਰ ਜਿਹੜਾ ਕਿ ਸ਼ੁਰੂ ਹੀ ਦੁੱਖ ਦਾ ਕਾਰਨ ਹੈ, ਉਸਦਾ ਅੰਤ ਸੁੱਖ ਹੋ ਹੀ ਨਹੀਂ ਸਕਦਾ। ਵਿਚਾਰ ਕਰਕੇ ਦੇਖ ਲਓ, ਜਿੰਨੀਆਂ ਵੀ ਵਸਤੂਆਂ ਨੂੰ ਪ੍ਰਾਪਤ ਕਰਨ ਤੋਂ ਪਹਿਲੇ ਅਸੀਂ ਦੁਖੀ ਹੋ ਕਰਕੇ ਇੱਥੇ ਬੈਠੇ ਹਾਂ, ਇਹਨਾਂ ਦਾ ਅੰਤ ਵੀ ਪਹਿਲੇ ਹੀ ਸੋਚ ਲਓ ਕਿ ਇਹ ਅੰਤ ਵੀ ਦੁੱਖਾਂ ਦਾ ਕਾਰਨ ਹੈ। ਜਿਸ ਪੁੱਤਰ ਨੂੰ ਪ੍ਰਾਪਤ ਕਰਨ ਲਈ ਅਸੀਂ ਇਤਨੇ ਦੁੱਖ ਸਹਿੰਦੇ ਹਾਂ, ਜਗ੍ਹਾ ਜਗ੍ਹਾ ਭਟਕਦੇ ਹਾਂ, ਜਗ੍ਹਾ ਜਗ੍ਹਾ ਮੰਗਾਂ ਮੰਗਦੇ ਹਾਂ, ਕਈ ਦੇਵੀ ਦੇਵਤਿਆਂ ਨੂੰ ਖੁਸ਼ ਕਰਕੇ ਯੱਗ ਕਰਦੇ ਹਾਂ, ਉਸਦਾ ਨਤੀਜਾ ਕੀ? ਜਦੋਂ ਉਹ ਪੁੱਤਰ ਪਰਮਾਤਮਾ ਵਾਪਸ ਲੈ ਲੈਂਦਾ ਹੈ ਤਾਂ ਕਿਤਨਾ ਦੁੱਖ ਛੱਡ ਕਰਕੇ ਜਾਂਦਾ ਹੈ, ਔਰ ਅਗਰ ਵਾਪਸ ਨਹੀਂ ਲੈਂਦਾ ਤਾਂ ਉਹ ਹੀ ਸਾਨੂੰ ਘਰੋਂ ਕੱਢ ਦਿੰਦਾ ਹੈ ਅਤੇ ਉਹ ਤਿਲ ਤਿਲ ਕੇ ਮਰਨ ਦੇ ਬਰਾਬਰ ਹੋ ਜਾਂਦਾ ਹੈ, ਔਰ ਅਗਰ ਉਹ ਘਰੋਂ ਬਾਹਰ ਵੀ ਨਹੀਂ ਕੱਢਦਾ ਪਰ ਜਿਸਲੇ ਬੁਢਾਪਾ ਆ ਜਾਂਦਾ ਹੈ, ਸਾਡੀ ਤਰਫ ਧਿਆਨ ਨਹੀਂ ਦਿੰਦਾ ਤਾਂ ਉਸ ਤੋਂ ਭਿਆਨਕ ਮੌਤ ਕੋਈ ਹੋਰ ਵੀ ਹੋ ਸਕਦੀ ਹੈ। ਇਹ ਹੈ ਸਾਡੀਆਂ ਇਹਨਾਂ ਲਿਸਟਾਂ ਦਾ ਅੰਤ, ਜਿਨ੍ਹਾਂ ਨੂੰ ਅਸੀਂ ਜੇਬ ਵਿੱਚ ਬੜੇ ਸੰਭਾਲ ਸੰਭਾਲ ਕੇ ਸੋਚ ਸੋਚ ਕੇ ਲਿਖ ਕਰਕੇ ਬੈਠੇ ਹਾਂ। ਯਾਨੀ ਕਿ ਸ਼ੁਰੂ ਵੀ ਦੁੱਖ ਹੈ ਔਰ ਅੰਤ ਵੀ ਦੁੱਖਾਂ ਦਾ ਕਾਰਨ ਹੈ, ਔਰ ਜਿਸਲੇ ਅੱਖ ਬੰਦ ਹੋਏਗੀ ਉਸ ਤੋਂ ਬਾਅਦ ਫਿਰ ਇਸ ਜੀਵਾਤਮਾ ਨੂੰ ਇਸ 84 ਦੇ ਗੇੜ ਦੇ ਵਿੱਚ ਜਾਣਾ ਪਏਗਾ। ਕਿਉਂ? ਜਿਹੜੀ ਤ੍ਰਿਸ਼ਨਾ ਅਸੀਂ ਰੱਖੀ ਹੈ ਪੁੱਤਰ ਦੀ, ਅਗਰ ਪੂਰੀ ਨਹੀਂ ਹੋਈ ਤਾਂ ਫਿਰ ਸਾਨੂੰ ਸੂਰ ਦੀ ਜੂਨ ਮਿਲੇਗੀ। ਕਿਉਂਕਿ ਕਾਲ ਇਤਨਾ ਫਜ਼ੂਲ ਖਰਚ ਨਹੀਂ ਹੈ ਕਿ ਕੋਈ ਵੀ ਤ੍ਰਿਸ਼ਨਾ ਨੂੰ ਪੂਰੀ ਕਰਨ ਵਾਸਤੇ ਉਹ ਹਰ ਵਾਰ ਸਾਨੂੰ ਮਨੁੱਖਾ ਜਨਮ ਹੀ ਦੇ ਦੇਗਾ। ਇਹ ਤਾਂ ਇੱਕ ਸਤਿਪੁਰਸ਼ ਦਾ ਹੁਕਮ ਹੈ ਕਿ 84 ਲੱਖ ਜਾਮਿਆਂ ਤੋਂ ਬਾਅਦ ਜੀਵਾਤਮਾ ਨੂੰ ਇੱਕ ਮੌਕਾ ਦੇਣਾ ਹੈ ਬੁੱਧੀ ਦੇ ਕਰਕੇ, ਯਾਨੀ ਕਿ 5 ਤੱਤਵ ਪੂਰੇ ਦੇ ਕਰਕੇ ਕਿ ਆਪਣੇ ਮੂਲ ਦੇ ਵਿੱਚ ਸਮਾ ਸਕੇ। ਔਰ ਇਹੀ ਚੇਤਾਉਣ ਵਾਸਤੇ ਸਤਿਗੁਰੂ ਸੱਚਖੰਡ ਤੋਂ ਆਉਂਦੇ ਨੇ। ਕੋਈ ਆਪਣਾ ਮਤ ਚਲਾਉਣ ਵਾਸਤੇ ਨਹੀਂ ਆਉਂਦੇ, ਕੋਈ ਧਰਮ ਚਲਾਉਣ ਵਾਸਤੇ ਨਹੀਂ ਆਉਂਦੇ, ਕੋਈ ਹੋਰ ਕਿਰਿਆ ਕਰਨ ਵਾਸਤੇ ਨਹੀਂ ਆਉਂਦੇ, ਜਿਹੜਾ ਨਾਮ ਲੈ ਲੈ ਕਰਕੇ ਅਸੀਂ ਪੁਕਾਰਦੇ ਹਾਂ ਗੁਰੂ ਹਰਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ। ਜਦੋਂ ਸਾਧ ਸੰਗਤ ਜੀ ਹਰਕ੍ਰਿਸ਼ਨ ਜੀ ਮੌਜੂਦ ਸਨ ਨਾ, ਉਸੀ ਵੇਲੇ ਉਹਨਾਂ ਦੇ ਦਰਸ਼ਨਾਂ ਨਾਲ ਦੁੱਖ ਕੱਟੇ ਗਏ ਸਨ। ਅੱਜ ਉਹ ਮੌਜੂਦ ਨਹੀਂ ਨੇ, ਉਹ ਸ਼ਬਦ 'ਚ ਆਏ ਸੀ, ਸ਼ਬਦ 'ਚ ਲੀਨ ਹੋ ਚੁੱਕੇ ਨੇ। ਅੱਜ ਦੇ ਸਤਿਗੁਰੂ ਆਪਣਾ ਕੰਮ ਕਰ ਰਹੇ ਨੇ, ਆਪਣੇ ਸਤਿਗੁਰੂ ਦੀ ਭਾਲ ਕਰਨੀ, ਇਹ ਜੀਵਾਤਮਾ ਨੇ ਤੜਫ ਪੈਦਾ ਕਰਨੀ, ਤਾਂ ਹੀ ਜਾ ਕਰਕੇ ਤੁਕ ਸਾਰਥਕ ਹੋਏਗੀ। ਔਰ ਅਗਰ ਅਸੀਂ ਇਸ ਤੁਕ ਨੂੰ ਛੈਣੇ ਲੈ ਕਰਕੇ ਰੱਟਦੇ ਰਵਾਂਗੇ ਤੇ ਵਿਚਾਰ ਕਰਕੇ ਦੇਖ ਲਓ, ਕਦੇ ਵੀ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਾਂਗੇ। ਇਹ ਕਾਲ ਦੀ ਬੜੀ ਸੂਖਮ ਔਰ ਭਿਆਨਕ ਚਾਲ ਹੈ, ਇਹ ਕਿਸੇ ਵੀ ਤਰੀਕੇ ਦੇ ਨਾਲ ਇਹ ਸਵਾਸਾਂ ਦੀ ਪੂੰਜੀ ਜੋ ਹੈ ਇਹ ਖੋਹ ਲਈ ਜਾਵੇ। ਹਰ ਪਲ ਇਹ ਸਵਾਸ ਸਾਡੇ ਵਿਰਥੇ ਜਾ ਰਹੇ ਨੇ ਔਰ ਕਾਲ ਦਾ ਸਿਕੰਜਾ ਸਾਡੀ ਗਰਦਨ 'ਤੇ ਟਾਈਟ ਹੁੰਦਾ ਜਾ ਰਿਹਾ। ਔਰ ਜੀਵਾਤਮਾ ਕੈਸੀ ਮੂੜ ਹੈ, ਅੰਧੀ ਹੈ ਕਿ ਇਸ ਨੂੰ ਕੁਝ ਨਾ ਤਾਂ ਸੁਣਾਈ ਦਿੰਦਾ ਹੈ ਨਾ ਦਿਖਾਈ ਦਿੰਦਾ ਹੈ। ਇਹ ਕਦੋਂ ਦਿਖਾਈ ਦੇਗਾ? ਜਦੋਂ ਇਹ ਸਤਿਗੁਰ ਦੇ ਉਪਦੇਸ਼ਾਂ ਉੱਪਰ ਚੱਲ ਕੇ ਅੰਤਰ ਦੇ ਵਿੱਚ ਇਕੱਠੀ ਹੋਏਗੀ। ਅਤੇ ਗੁਰੂ ਅਰਜਨ ਦੇਵ ਜੀ ਕੀ ਉਪਦੇਸ਼ ਕਰਦੇ ਨੇ ਕਿ ਇਹ ਜੀਵਾਤਮਾ ਬਿਲਖ ਰਹੀ ਹੈ ਤੇਰੇ ਕੋਲੋਂ ਵਿਛੜ ਕੇ। ਚਾਤਕ ਦੀ ਪਾਈ, ਚਾਤਕ ਇੱਕ ਪਕਸ਼ੀ ਹੈ, ਉਹ ਕੀ ਹੈ? ਹਾਲਾਂਕਿ ਉਸਦੇ ਅੰਦਰ ਦਾ ਸਰੀਰਕ ਇੱਕ ਵਿਕਾਰ ਹੈ, ਉਸਦੇ ਗਲੇ ਦੇ ਅੰਦਰ ਇੱਕ ਮੋਹਰੀ ਆਉਂਦੀ ਹੈ ਕਿ ਉਹ ਜੋ ਇਸ ਜਗਤ ਦਾ ਜਲ ਹੈ ਉਸਨੂੰ ਗ੍ਰਹਿਣ ਨਹੀਂ ਕਰ ਸਕਦਾ। ਯਾਨੀ ਕਿ ਅਗਰ ਉਹ ਜਲ ਲੈਂਦਾ ਵੀ ਹੈ, ਮੂੰਹ ਦੇ ਵਿੱਚ ਪਾਉਂਦਾ ਹੈ, ਤਾਂ ਉਹ ਗਲੇ ਦੀ ਮੋਹਰੀ ਦੇ ਵਿੱਚੋਂ ਜਲ ਨਿਕਲ ਜਾਂਦਾ, ਉਹਨੂੰ ਜੀਵਨ ਦਾ ਆਧਾਰ ਨਹੀਂ ਮਿਲਦਾ। ਇਸ ਕਰਕੇ ਉਸ ਦਾ ਆਧਾਰ ਜੋ ਹੈ ਉਹ ਸਿਰਫ ਬੱਦਲਾਂ ਦਾ ਜੋ ਪਾਣੀ ਵਰਸਦਾ ਹੈ ਉਹੀ ਹੈ। ਔਰ ਅਗਰ ਉਹ ਪਾਣੀ ਉਸਨੂੰ ਨਹੀਂ ਮਿਲਦਾ ਨਾ, ਤਾਂ ਉਹ ਤੜਫ ਤੜਫ ਕਰਕੇ ਜਾਨ ਦੇ ਦਿੰਦਾ ਹੈ। ਔਰ ਜਿਸ ਲਈ ਉਹ ਜਾਨ ਦਿੰਦਾ ਹੈ, ਉਸ ਵੇਲੇ ਵੀ ਖਿਆਲ ਕਰਕੇ ਦੇਖ ਲਓ, ਜੰਗਲਾਂ ਵਾਲੇ ਪਾਸੇ ਜਾ ਕਰਕੇ ਪਾਣੀ ਦੇ ਵਿੱਚ ਰਹਿੰਦਾ ਹੈ, ਪਰ ਫਿਰ ਵੀ ਉਹਦੀ ਚੁੰਝ ਜਿਹੜੀ ਹੈ, ਮੂੰਹ ਜਿਹੜਾ ਹੈ ਨਾ, ਉਹ ਆਕਾਸ਼ ਦੀ ਤਰਫ ਹੀ ਰਹਿੰਦਾ ਹੈ। ਯਾਨੀ ਮਰਨ ਦੇ ਬਾਅਦ ਵੀ ਉਸਦੀ ਵਿਰਹ ਦੀ ਤੜਫ ਜਿਹੜੀ ਹੈ ਉਹ ਸੱਚ, ਯਾਨੀ ਉਸ ਜ਼ਿੰਦਗੀ ਦੇ ਆਧਾਰ, ਉਹ ਸਵਾਤੀ ਬੂੰਦ ਦੀ ਤਰਫ ਰਹਿੰਦੀ ਹੈ। ਜੋ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਇਹੀ ਉਪਦੇਸ਼ ਇਸ ਤੁਕ ਦੇ ਵਿੱਚ ਕਰਦੇ ਨੇ ਕਿ ਤੂੰ ਵੀ ਆਪਣੇ ਅੰਦਰ ਉਹ ਤੜਫ ਵਿਰਹ ਪੈਦਾ ਕਰ, ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ, ਉਸ ਨੂੰ ਮਿਲਣ ਦੀ। ਤ੍ਰਿਖਾ ਨਾ ਉਤਰੇ, ਸ਼ਾਂਤ ਨਾ ਆਵੇ, ਦਰਸ਼ਨ ਪਿਆਰੇ ਜੀਓ। ਯਾਨੀ ਕਿ ਤ੍ਰਿਖਾ ਕੀ ਹੈਗੀ ਹੈ? ਇਸ ਜੀਵਾਤਮਾ ਦੀ ਭੁੱਖ ਔਰ ਪਿਆਸ। ਸ਼ਾਂਤ ਕਿੱਥੇ ਹੈ? ਸ਼ਾਂਤ ਦਾ ਭਾਵ ਸਿਰਫ ਸੱਚਖੰਡ ਦੇ ਵਿੱਚ ਹੈ। ਇਸ ਜਗਤ ਦੇ ਵਿੱਚ ਕਿਸੇ ਵੀ ਜੀਵਾਤਮਾ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ, ਕਿਉਂਕਿ ਇਸ ਜਗਤ ਦੇ ਵਿੱਚ ਮਨ ਔਰ ਮਾਇਆ ਦੀ ਪ੍ਰਬਲਤਾ ਹੈ, ਔਰ ਮਨ ਔਰ ਮਾਇਆ ਜੋ ਹੈ ਇਹ ਤ੍ਰਿਸ਼ਨਾ ਦੀ ਅੱਗ ਹੈ। ਤੋ ਇੱਥੇ ਜੋ ਉਪਦੇਸ਼ ਗੁਰੂ ਸਾਹਿਬ ਦੇ ਰਹੇ ਨੇ ਇਸ ਜੀਵਾਤਮਾ ਲਈ ਇਹ ਹੈ ਕਿ ਜਦ ਤੱਕ ਤੂੰ ਇਸ ਸੱਚ ਨੂੰ, ਯਾਨੀ ਅੰਤਰ ਦੀ ਹੱਕ ਦੀ ਆਵਾਜ਼ ਨੂੰ ਜੋ ਜੋਤ ਰੂਪ ਹੈ, ਪ੍ਰਾਪਤ ਨਹੀਂ ਕਰ ਲੈਂਦਾ। ਔਰ ਉਹ ਕਦੋਂ ਪ੍ਰਾਪਤ ਹੋਏਗਾ? ਦਰਸ਼ਨ ਦੇ ਨਾਲ। ਹੁਣ ਬਾਹਰ ਦੇ ਦਰਸ਼ਨ ਤਾਂ ਅਸੀਂ ਸਾਰੇ ਹੀ ਕਰ ਲੈਂਦੇ ਹਾਂ, ਪਤਾ ਨਹੀਂ ਕਿਤਨੇ ਹੀ ਵਾਰੀ ਪੂਰਨ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ। ਔਰ ਵਿਚਾਰ ਕਰਕੇ ਦੇਖੋ, ਜਦ ਤੋਂ ਅਸੀਂ ਸੱਚਖੰਡ ਤੋਂ ਉਤਰ ਕੇ ਆਏ ਹਾਂ, ਕੋਈ ਸਤਿਗੁਰਾਂ ਦੇ ਦਰਸ਼ਨ ਅਸੀਂ ਕੋਈ ਪਹਿਲੀ ਵਾਰੀ ਨਹੀਂ ਕੀਤੇ, ਅਸੀਂ ਸਦੀਆਂ ਤੋਂ ਹੀ ਕਰਦੇ ਆਏ ਹਾਂ। ਯਾਨੀ ਕਿ ਬਾਹਰ ਦੇ ਦਰਸ਼ਨਾਂ ਤੋਂ ਫਲ ਦੀ ਪ੍ਰਾਪਤੀ ਨਹੀਂ ਹੋ ਸਕਦੀ, ਜਾਂ ਫਲ ਕਿਹੜਾ ਹੈ? ਉਹ ਹੱਕ ਦੀ ਆਵਾਜ਼। ਯਾਨੀ ਕਿ ਅੰਤਰ ਦੀ ਜੋਤ ਦੇ ਦਰਸ਼ਨ ਨਹੀਂ ਹੋ ਸਕਦੇ। ਉਹ ਕਦੋਂ ਹੋਣਗੇ? ਜਦੋਂ ਅੰਤਰ ਦੇ ਵਿੱਚ ਦਰਸ਼ਨ ਹੋਣਗੇ ਪੂਰਨ ਸਤਿਗੁਰਾਂ ਦੇ, ਔਰ ਉਹ ਵੀ ਚੱਲ ਰਹੇ ਸਮੇਂ ਦੇ ਵਿੱਚ, ਜਿਹੜੇ ਕਿ ਹੁਕਮ ਲੈ ਕਰਕੇ ਇਸ ਜਗਤ ਦੇ ਵਿੱਚ ਕੰਮ ਕਰ ਰਹੇ ਨੇ। ਯਾਨੀ ਕਿ ਇਸ ਜੀਵਾਤਮਾ ਨੂੰ ਇਹ ਉਪਦੇਸ਼ ਹੈ, ਜਿੱਥੇ ਤੂੰ ਆਪਣੇ ਸਤਿਗੁਰ ਦੀ ਭਾਲ ਕਰਨੀ ਹੈ, ਉਸ ਦੀ ਲੋੜ ਕਰਨੀ ਹੈ, ਉੱਥੇ ਉਸ ਨੂੰ ਅਮਲੀ ਜਾਮਾ ਵੀ ਪਹਿਨਾਉਣਾ ਹੈ, ਤਾਂ ਹੀ ਜਾ ਕਰਕੇ ਅੰਤਰ ਦੇ ਵਿੱਚ ਇਹ ਸਤਿਗੁਰੂ ਪ੍ਰਗਟ ਹੋਣਗੇ, ਤਾਂ ਹੀ ਇਸ ਜੀਵਾਤਮਾ ਦੀ ਤ੍ਰਿਖਾ ਜਿਹੜੀ ਹੈ, ਯਾਨੀ ਕਿ ਭੁੱਖ ਔਰ ਪਿਆਸ, ਇਹ ਖਤਮ ਹੋਏਗੀ। ਇਹ ਭੁੱਖ ਔਰ ਪਿਆਸ ਕਿਸ ਤਰ੍ਹਾਂ ਖਤਮ ਹੁੰਦੀ ਹੈ? ਜਦੋਂ ਜੀਵਾਤਮਾ ਨਿਰਤ ਔਰ ਸੁਰਤ ਦੇ ਜ਼ਰੀਏ ਇਸ ਆਵਾਜ਼ ਨੂੰ ਸੁਣਦੀ ਹੈ, ਉਸ ਜੋਤ ਦੇ ਵਿੱਚ ਆਪਣੇ ਖਿਆਲ ਨੂੰ ਪੱਕਾ ਕਰਦੀ ਹੈ, ਔਰ ਉਸ ਤੋਂ ਬਾਅਦ ਸਤਿਗੁਰਾਂ ਦੇ ਨਿਰਦੇਸ਼ ਦੇ ਵਿੱਚ ਸਤਿਗੁਰੂ ਹਰ ਪਲ ਹਰ ਘੜੀ ਅੰਤਰ ਦੇ ਵਿੱਚ ਉਸਲੇ ਇਸ ਜੀਵਾਤਮਾ ਦੇ ਨਾਲ ਹੁੰਦੇ ਨੇ, ਪੌੜੀ ਦਰ ਪੌੜੀ ਚੜ੍ਹਾਉਂਦੇ ਹੋਏ ਜਿਸਲੇ ਇਸ ਨੂੰ ਸੱਚਖੰਡ ਲੈ ਜਾਂਦੇ ਨੇ। ਪਾਰ ਬ੍ਰਹਮ ਜਦੋਂ ਇਹ ਰੂਪ ਪਹੁੰਚਦੀ ਹੈ, ਉਸਲੇ ਫਿਰ ਇਹਦੀ ਸਦੀਆਂ ਤੋਂ ਜਨਮ ਜਨਮਾਂਤਰਾਂ ਦੀ ਜਿਹੜੀ ਭੁੱਖ ਔਰ ਪਿਆਸ ਹੈ ਉਹ ਖਤਮ ਹੋ ਜਾਂਦੀ ਹੈ, ਔਰ ਉਹ ਸੱਚ ਨੂੰ ਪ੍ਰਾਪਤ ਕਰਕੇ ਇਹ ਸਦਾ ਲਈ ਅਮਰ ਹੋ ਜਾਂਦੀ ਹੈ। ਸੋ ਇਸ ਇਸ ਤੁਕ ਦੇ ਵਿੱਚ ਜੋ ਭਾਵ ਹੈ ਉਸਦਾ ਇਹੀ ਭਾਵ ਹੈ। ਅੱਗੇ ਕਹਿੰਦੇ ਹਾਉ ਘੋਲੀ ਜੀਓ ਘੋਲ ਘੁਮਾਈ, ਇਹ ਤਿੰਨੋਂ ਸ਼ਬਦਾਂ ਦੇ ਵਿੱਚ ਗੁਰੂ ਸਾਹਿਬਾਂ ਨੇ ਇਸ ਤੁਕ ਦਾ ਇਸਤੇਮਾਲ ਕੀਤਾ ਹੈ। ਉਸਦਾ ਇਹ ਭਾਵ ਇਹ ਹੈ ਕਿ ਜਦ ਤੱਕ ਜੀਵਾਤਮਾ ਤਨ ਮਨ ਧਨ ਵਚਨ ਔਰ ਕਰਮ ਦੇ ਨਾਲ ਆਪਣੇ ਸਤਿਗੁਰ ਦੇ ਉੱਪਰ ਕੁਰਬਾਨ ਨਹੀਂ ਨਾ ਆਉਂਦੀ, ਤਦ ਤੱਕ ਉਹ ਅੰਤਰ ਦੇ ਵਿੱਚ ਸਤਿਗੁਰੂ ਨੂੰ ਪ੍ਰਾਪਤ ਨਹੀਂ ਕਰ ਸਕਦੀ ਕਿਸੇ ਵੀ ਕੀਮਤ ਦੇ ਵਿੱਚ। ਯਾਨੀ ਕਿ ਤਿੰਨ ਵਾਰੀ ਉਹਨਾਂ ਨੇ ਇਸ ਤੁਕ ਦਾ ਇਸਤੇਮਾਲ ਕੀਤਾ ਤੇ ਉਸ ਦਾ ਭਾਵ ਇਹ ਹੀ ਹੈ ਕਿ ਜੀਵਾਤਮਾ ਚੇਤ ਜਾਵੇ। ਸਤਿਗੁਰੂ ਸਿਰਫ ਚੇਤਾਉਣ ਵਾਸਤੇ ਆਉਂਦੇ ਨੇ। ਕਾਲ ਦਾ ਕੰਮ ਕੀ ਹੈ? ਮਨ ਦੇ ਰਾਹੀਂ ਇਸ ਜੀਵਾਤਮਾ ਨੂੰ ਪਰਮਾਣਾ, ਪਰਮਾਣਾ ਯਾਨੀ ਕਿ ਇਸ ਜਗਤ ਦੀ ਨਾਲ ਪ੍ਰੀਤ ਕਰਵਾਉਣੀ। ਉਹ ਸਤਿਗੁਰਾਂ ਨੇ ਸੱਚ ਦਾ ਹੁਕਾ ਦੇਣਾ ਹੈ ਕਿ ਤੁਸੀਂ ਚੇਤ ਜਾਓ ਉਸ ਸੱਚ ਨੂੰ ਪ੍ਰਾਪਤ ਕਰਨ ਲਈ। ਔਰ ਉਹ ਜਿਹੜੀਆਂ ਜੀਵਾਤਮਾ ਚੇਤਦੀਆਂ ਨੇ ਇਸ ਹੱਕ ਦੀ ਆਵਾਜ਼ ਦੇ ਪਿੱਛੇ ਚੱਲ ਪੈਂਦੀਆਂ ਨੇ, ਉਹਨਾਂ ਨੂੰ ਫਿਰ ਦੁਬਾਰਾ ਤੋਂ ਇਸ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਣਾ ਪੈਂਦਾ। ਹੁਣ ਕੋਈ ਇਹ ਮਤ ਸਮਝੇ ਕਿ ਅਸੀਂ ਹੁਕਮ 'ਤੇ ਚੱਲ ਪਏ ਹਾਂ ਅਤੇ ਸਾਨੂੰ ਪ੍ਰਾਪਤੀ ਹੋ ਹੀ ਜਾਏਗੀ, ਯਾਨੀ ਕਿ ਇਹ ਅੰਤਰ ਦਾ ਮਜ਼ਮੂਨ ਆਪਣਾ ਜੋ ਸਮੇਂ ਲੈਂਦਾ ਹੈ ਆਪਣਾ ਅਰਥ ਰੱਖਦਾ ਹੈ। ਯਾਨੀ ਕਿ ਅੰਤਰ ਦੇ ਵਿੱਚ ਪ੍ਰੇਮ ਚਾਹੀਦਾ ਹੈ, ਪ੍ਰੀਤ ਚਾਹੀਦੀ ਹੈ। ਅਗਰ ਅੰਤਰ ਦੀ ਪ੍ਰੀਤ ਅਧੂਰੀ ਹੈ ਅਤੇ ਉਸ ਦੇ ਬਾਵਜੂਦ ਕਿ ਅੰਤਰ ਦੇ ਵਿੱਚ ਜੋਤ ਪ੍ਰਗਟ ਹੋ ਗਈ ਹੈ, ਸਾਨੂੰ ਪਾਰ ਬ੍ਰਹਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅਸੀਂ ਜਿੱਥੇ ਅਵਤਾਰਾਂ ਦੀ ਨਿੰਦਿਆ ਕਰਦੇ ਹਾਂ ਉੱਥੇ ਵਿਚਾਰ ਕਰਨ ਵਾਲੀ ਗੱਲ ਹੈ ਕਿ ਅਵਤਾਰਾਂ ਦੇ ਵਿੱਚ ਵੀ ਉਹੀ ਸ਼ਕਤੀ ਸੀ, ਸਿਰਫ ਪਛਾਣ ਇਹ ਕਰਨੀ ਹੈ। ਸਤਿਗੁਰੂ ਇਸ ਭੇਦ ਨੂੰ ਪ੍ਰਗਟ ਕਰਦੇ ਨੇ ਕਿ ਪਰਮਾਤਮਾ ਇੱਕ ਹੈ, ਉਹਦੀ ਆਵਾਜ਼ ਵੀ ਇੱਕ ਹੈ, ਪਰ ਜਿਸ ਲਈ ਮੰਡਲ ਦਰ ਮੰਡਲ ਉਹ ਉੱਤਰ ਕਰਕੇ ਥੱਲੇ ਆਉਂਦੀ ਹੈ, ਹਰ ਮੰਡਲ ਦੇ ਵਿੱਚ ਉਹਦੀ ਸਮਰੱਥਾ ਔਰ ਉਸਦਾ ਪ੍ਰਭਾਵ ਅਲੱਗ ਹੁੰਦਾ ਹੈ। ਔਰ ਜਿਹੜੇ ਅਵਤਾਰ ਨੇ ਇਹ ਆਗਿਆ ਚੱਕਰ ਯਾਨੀ ਕਿ ਰੂਹਾਨੀਅਤ ਦੇ ਮੰਡਲ 'ਤੇ ਸਭ ਤੋਂ ਨਿਚਲੇ ਚੱਕਰ ਤੋਂ ਇਹ ਨਿਕਲ ਕਰਕੇ ਆਉਂਦੇ ਨੇ। ਉੱਥੋਂ ਦੀ ਜੋ ਸ਼ਕਤੀ ਹੈ, ਉੱਥੇ ਦਾ ਜੋ ਪ੍ਰਕਾਸ਼ ਹੈ, ਉੱਥੇ ਦੀ ਜੋ ਹੱਕ ਦੀ ਆਵਾਜ਼ ਹੈ, ਉਹ ਆਪਣੇ ਆਪ ਦੇ ਵਿੱਚ ਇਤਨੀ ਸਮਰੱਥਾ ਨਹੀਂ ਰੱਖਦੀ ਕਿ ਇਸ ਜੀਵਾਤਮਾ ਨੂੰ ਇਹ ਸਾਰੇ ਚਾਰੋਂ ਦੇ ਚਾਰੋਂ ਮੰਡਲ ਪਾਰ ਕਰਕੇ ਪੰਜਵੇਂ ਗੁਣ ਯਾਨੀ ਕਿ ਪੰਜਵੇਂ ਮੰਡਲ ਦੇ ਵਿੱਚ ਜਿੱਥੇ ਕਿ ਸਤਿਪੁਰਸ਼ ਮੌਜੂਦ ਹਨ ਉੱਥੇ ਪਹੁੰਚਾ ਸਕੇ। ਸੋ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਇਹ ਨਿਚਲੀਆਂ ਆਵਾਜ਼ਾਂ ਜਿਹੜੀਆਂ ਨੇ ਇਹ ਕਦੇ ਵੀ ਅੰਤ ਤੱਕ ਸਾਨੂੰ ਨਹੀਂ ਲਿਜਾ ਸਕਦੀਆਂ। ਸੋ ਇਹ ਭਾਵ ਗੁਰੂ ਸਾਹਿਬਾਂ ਨੇ ਇਹਦੇ ਵਿੱਚ ਪ੍ਰਗਟ ਕੀਤਾ ਹੈ ਕਿ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਤੁਨ ਬਾਣੀ ਚਿਰ ਹੋਵਾ ਦੇਖੈ ਸਾਰੰਗ ਪਾਣੀ। ਹੁਣ ਇਹਦੇ ਵਿੱਚ ਤਿੰਨ ਸ਼ਬਦ ਗੁਰੂ ਸਾਹਿਬਾਂ ਨੇ ਲਏ ਨੇ ਕਿ ਸਹਿਜ ਔਰ ਤੁਨ ਬਾਣੀ। ਹੁਣ ਸਹਿਜ ਦੀ ਅਵਸਥਾ ਕਿੱਥੇ ਹੈ? ਮੁੱਖ ਸੁਹਾਵਾ। ਹੁਣ ਬਾਹਰੋਂ ਮੁੱਖ ਦੇ ਦਰਸ਼ਨ ਤੇ ਅਸੀਂ ਕਰਦੇ ਹੀ ਹਾਂ ਸਾਧ ਸੰਗਤ ਜੀ, ਬਾਹਰੋਂ ਵੀ ਅਸੀਂ ਚਾਹ ਕਰਕੇ ਵੀ ਸ਼ਬਦਾਂ ਦੇ ਰਾਹੀਂ ਆਪਣੇ ਸਤਿਗੁਰ ਦੇ ਮਹਿਮਾ ਨੂੰ ਯਾਨੀ ਕਿ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੇ, ਪਰ ਇਹ ਤਿੰਨੋਂ ਸ਼ਬਦ ਅੰਤਰ ਦੇ ਨੇ, ਅੰਤਰ ਲੈ ਕਰਕੇ ਜਾਂਦੇ ਨੇ, ਅੰਤਰ ਦਾ ਇਸ਼ਾਰਾ ਕਰਦੇ ਨੇ ਕਿ ਉਹ ਅੰਤਰ ਦਾ ਮੁੱਖ ਸੁਹਾਵਾ ਜਦ ਤੱਕ ਅੰਤਰ ਦੇ ਵਿੱਚ ਸਤਿਗੁਰੂ ਨੂਰਾਨੀ ਰੂਪ ਵਿੱਚ ਪ੍ਰਗਟ ਨਹੀਂ ਨਾ ਆਉਂਦੇ, ਤਦ ਤੱਕ ਇਹ ਜੀਵਾਤਮਾ ਜੋ ਹੈ ਸਹਿਜ ਧੁਨ ਬਾਣੀ। ਧੁਨ ਦਾ ਭਾਵ ਕੀ ਹੈ? ਕਿ ਉਹ ਬਾਣੀ ਜਿਹੜੀ ਸੱਚਖੰਡ ਤੋਂ ਹੱਕ ਦੀ ਆਵਾਜ਼ ਦੇ ਰੂਪ ਵਿੱਚ ਆ ਰਹੀ ਹੈ, ਉਸ ਦੇ ਵਿੱਚ ਇੱਕ ਆਵਾਜ਼ ਰੂਪ ਵੀ ਹੈ। ਧੁਨ ਦਾ ਭਾਵ ਹੈ ਕਿ ਕੰਨਾਂ ਦੇ ਨਾਲ ਅਸੀਂ ਸੁਣ ਸਕਦੇ ਹਾਂ। ਹੁਣ ਬਾਣੀ ਕਹਿੰਦੀ ਹੈ ਕਿ ਅੱਖੀ ਬਾਜੂ ਵੇਖਣਾ ਵਿੰਡ ਕੰਨਾਂ ਸੁਣੋ, ਆਵਾਜ਼ ਜਿਹੜੀ ਐਸੀ ਬਾਣੀ ਹੈ ਕਿ ਅਸੀਂ ਇਹਨਾਂ ਕੰਨਾਂ ਔਰ ਅੱਖਾਂ ਦੇ ਨਾਲ ਦੇਖ ਸੁਣ ਨਹੀਂ ਸਕਦੇ। ਫਿਰ ਚਿਰ ਹੋਵਾ ਦੇਖੇ ਸਾਰੰਗ ਪਾਣੀ। ਹੁਣ ਸਾਰੰਗ ਪਾਣੀ ਦਾ ਭਾਵ ਹੈ ਉਹ ਸਾਰ ਵਸਤੂ। ਉਹ ਸਾਰ ਵਸਤੂ ਕੀ ਹੈ? ਦੇਖਣਾ, ਯਾਨੀ ਕਿ ਦੇਖਣਾ ਔਰ ਸੁਣਨਾ, ਦੋ ਸ਼ਬਦ ਇਹਦੇ ਵਿੱਚ ਭੇਦ ਸਰੂਪ ਮੌਜੂਦ ਨੇ। ਯਾਨੀ ਕਿ ਉਹ ਹੱਕ ਦੀ ਜੋ ਆਵਾਜ਼ ਹੈ ਨਾ, ਉਹਦੇ ਵਿੱਚ ਰੋਸ਼ਨੀ ਵੀ ਹੈ ਔਰ ਉਹਨੂੰ ਸੁਣਿਆ ਵੀ ਜਾ ਸਕਦਾ ਹੈ। ਪਰ ਕਦੋਂ? ਮੁੱਖ ਸੁਹਾਵਾ ਜੀਓ, ਯਾਨੀ ਕਿ ਜਦੋਂ ਜੀਵਾਤਮਾ ਅੰਤਰ ਦੇ ਵਿੱਚ ਉਹ ਸੁਹਾਵੇ ਮੁੱਖ ਨੂੰ, ਸਾਧ ਸੰਗਤ ਜੀ, ਉਸ ਮੁੱਖ ਦੀ ਕੋਈ ਵਰਣਨ ਕੋਈ ਗਣਨਾ ਇਹਨਾਂ ਲਫ਼ਜ਼ਾਂ ਦੇ ਨਾਲ ਇਸ ਮ੍ਰਿਤ ਲੋਕ ਦੇ ਵਿੱਚ ਕੀਤੀ ਹੀ ਨਹੀਂ ਜਾ ਸਕਦੀ। ਇਹ ਬੜਾ ਵਿਚਾਰ ਕਰਨ ਵਾਲਾ ਮਜ਼ਮੂਨ ਹੈ। ਤਨ ਹਨ ਮੁਬਾਰਕ ਦੇ ਕਾਬਲ ਹਨ ਉਹ ਜੀਵਾਤਮਾ ਜਿਨ੍ਹਾਂ ਨੇ ਅੰਤਰ ਦੇ ਵਿੱਚ ਇਸ ਸੁਹਾਨੇ ਮੁਖੜੇ ਦੇ ਦਰਸ਼ਨ ਕੀਤੇ ਹਨ। ਸੋ ਗੁਰੂ ਸਾਹਿਬਾਂ ਦੇ ਬੜੇ ਗਹਿਰੇ ਭਾਵ ਨੇ ਕਿ ਜਿਹੜੀਆਂ ਜੀਵਾਤਮਾ ਨੇ ਅੰਤਰ ਦੇ ਵਿੱਚ ਉਹ ਸੁਹਾਨੇ ਮੁਖ ਦੇ ਦਰਸ਼ਨ ਕਰ ਲਏ, ਉਹਨਾਂ ਨੂੰ ਇਹ ਬਾਣੀ ਵੀ ਪ੍ਰਾਪਤ ਹੋਈ, ਇਹ ਸੱਚ ਦੀ ਬਾਣੀ। ਔਰ ਇਸ ਬਾਣੀ ਨੂੰ ਪ੍ਰਾਪਤ ਕਰਕੇ ਹੀ ਉਹ ਜੀਵਾਤਮਾ ਜੋ ਹੈ ਉਹ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਸਕੀ, ਜੋ ਕਿ ਪੰਜਵੇਂ ਮੰਡਲ ਦੇ ਵਿੱਚ ਯਾਨੀ ਕਿ ਸੱਚਖੰਡ ਦੇ ਵਿੱਚ ਹੈ। ਅੱਗੇ ਫਿਰ ਕੀ ਉਪਦੇਸ਼ ਕਰਦੇ ਨੇ ਕਿ ਉਹ ਤਨ ਸੁਹਾਵਾ, ਯਾਨੀ ਕਿ ਉਹ ਤਨ ਸੁਹਾਵਾ ਕੀ ਹੈ? ਕਿ ਜਿਸ ਦੇਸ਼ ਦਾ ਤੂੰ ਰਹਿਣ ਵਾਲਾ ਹੈ ਉਹ ਦੇਸ਼ ਕਿਹੜਾ ਹੈ? ਉਹ ਸੱਚਖੰਡ ਹੈ। ਉਹ ਸੱਚਖੰਡ ਦੇ ਵਿੱਚ ਜਾ ਕਰਕੇ ਹੀ ਇਹ ਜੀਵਾਤਮਾ ਉਹ ਸੱਚ ਨੂੰ ਪ੍ਰਾਪਤ ਕਰ ਸਕਦੀ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪਿਰੇ ਤੁਧ ਭਗਵੰਤਾ। ਮੋਏ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦਰਸ਼ਨ ਦੇਖ ਗੁਰਦਰਬਾਰੇ ਜੀਓ। ਹੁਣ ਗੁਰੂ ਸਾਹਿਬ ਰਹੀ ਸਹੀ ਕਸਰ ਵੀ ਪੂਰੀ ਕਰ ਦਿੰਦੇ ਨੇ ਤੀਸਰੇ ਸ਼ਬਦ ਦੇ ਵਿੱਚ ਕਿ ਜਿਹੜੀ ਜੀਵਾਤਮਾ ਉਸ ਪਰਮਾਤਮਾ ਤੋਂ ਵਿਛੜੀ ਹੋਈ ਹੈ, ਉਹਦੇ ਅੰਦਰ ਅਗਰ ਵਿਰਹ ਦੀ ਤੜਫ ਹੈ, ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ, ਤੇ ਉਹਦੇ ਕੋਲ ਜਾ ਕਰਕੇ ਪੁੱਛੋ ਉਹਦੀ ਇੱਕ ਇੱਕ ਘੜੀ ਕਿਸ ਤਰੀਕੇ ਨਾਲ ਬੀਤ ਰਹੀ ਹੈ, ਉਹਨੂੰ ਇੱਕ ਇੱਕ ਘੜੀ ਕਲਯੁੱਗ ਦਾ ਕੀ ਭਾਵ ਹੈ, ਕਲਯੁੱਗ ਦਾ ਭਾਵ ਹੈ ਲੰਬਾ ਸਮੇਂ ਦੁੱਖ ਸਹਿਣਾ, ਉਹ ਲੰਬਾ ਸਮੇਂ ਦੁੱਖ ਸਹਿਣਾ। ਇਹ ਜੀਵਾਤਮਾ ਸਦੀਆਂ ਤੋਂ ਹੀ ਇਸ ਅਨੰਤ ਕਾਲ ਤੋਂ ਵਾਰ ਵਾਰ ਜੰਮਣ ਔਰ ਮਰਨ ਦੇ ਦੁੱਖਾਂ ਨੂੰ ਸਹਿ ਰਹੀ ਹੈ, ਔਰ ਕਿਸ ਤਰੀਕੇ ਦੇ ਨਾਲ ਵਿਚਾਰ ਕਰਕੇ ਦੇਖ ਲਓ ਇਸ ਜੀਵਾਤਮਾ ਨੂੰ ਉਹ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ। ਜਦ ਤੱਕਣ ਇਹ ਜੀਵਾਤਮਾ ਰਹਿਣ ਨਾ ਵੀ ਆਵੇ, ਨੀਂਦ ਨਾ ਆਵੇ। ਹੁਣ ਨੀਂਦ ਨਹੀਂ, ਸੰਤਾਂ ਦੀ ਨੀਂਦ ਕਿਹੜੀ ਹੈ, ਸੰਤਾਂ ਦੀ ਰਾਤ ਕਿਹੜੀ ਹੈ? ਉਹ ਸੰਤ ਜਿਹੜੇ ਨੇ ਇਹ ਜਗਤ ਨੂੰ ਰਾਤ ਕਹਿੰਦੇ ਨੇ ਔਰ ਪਰਮਾਤਮਾ ਦੀ ਤਰਫ ਜਾਗਣ ਨੂੰ ਦਿਨ ਕਹਿੰਦੇ ਨੇ। ਜਿਹੜੀ ਜੀਵਾਤਮਾ ਅੰਤਰ ਦੇ ਵਿੱਚ ਸਿਮਟ ਕਰਕੇ ਉਸ ਜੋਤ ਪਹੁੰਚ ਗਈ, ਦਰਸ਼ਨ ਕਰ ਲਏ, ਉਸ ਹੱਕ ਦੀ ਆਵਾਜ਼ ਨੂੰ ਸੁਣ ਲਿਆ, ਉਸਨੇ ਸਦਾ ਲਈ ਇਸ ਜਗਤ ਦੇ ਵਿੱਚੋਂ ਅੱਖਾਂ ਬੰਦ ਕਰ ਲਈਆਂ ਔਰ ਉਸ ਅਮਰ ਪਦ ਨੂੰ ਪ੍ਰਾਪਤ ਕਰ ਲਿਆ, ਜਿਸ ਨੂੰ ਪ੍ਰਾਪਤ ਕਰਕੇ ਇਸ ਜੀਵਾਤਮਾ ਨੂੰ ਵਾਰ ਵਾਰ ਜਨਮ ਔਰ ਮਰਨ ਦੇ ਦੁੱਖ ਦੇ ਵਿੱਚ ਨਹੀਂ ਆਉਣਾ ਪੈਂਦਾ। ਸੋ ਅੱਜ ਦੇ ਇਸ ਰੂਹਾਨੀ ਸਤਸੰਗ ਦੇ ਵਿੱਚ ਗੁਰੂ ਸਾਹਿਬਾਂ ਨੇ ਜੋ ਭਾਵ ਪ੍ਰਗਟ ਕੀਤੇ ਨੇ, ਵਿਰਾ ਦਾ ਜੋ ਭਾਵ ਹੈ, ਇਹ ਬੜਾ ਗਹਿਰਾ ਅਰਥ ਔਰ ਵਿਆਪਕ ਭਾਵ ਲੈ ਕਰਕੇ ਆਉਂਦਾ ਹੈ। ਸਾਰੀ ਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੇ ਜਗ੍ਹਾ ਜਗ੍ਹਾ ਇਹ ਬੜੇ ਗਹਿਰੇ ਅਰਥਾਂ ਦੇ ਵਿੱਚ ਇਹ ਵਿਰਾ ਨੂੰ ਪ੍ਰਗਟ ਕੀਤਾ ਹੈ। ਸਾਰੇ ਸੰਤਾਂ ਦੀ ਬਾਣੀ ਪੜ੍ਹ ਕਰਕੇ ਦੇਖ ਲਓ, ਜਿਹੜੇ ਸੰਤ ਇਸ ਜਗਤ ਦੇ ਵਿੱਚ ਆ ਕਰਕੇ ਉਸ ਅਮਰ ਪਦ ਨੂੰ ਪ੍ਰਾਪਤ ਕਰੇ ਨਾ, ਉਹਨਾਂ ਦੇ ਅੰਦਰ ਇਹ ਸੈਕਿੰਡ ਲਾਸਟ ਯਾਨੀ ਕਿ 15ਵੀਂ ਪੌੜੀ ਹੈ, ਜਿਸ ਨੂੰ ਅਸੀਂ ਵਿਰਾ ਦੀ ਪੌੜੀ ਕਹਿੰਦੇ ਹਾਂ, ਜਿਸ ਦੇ ਅੰਦਰ ਇਹ ਵਿਰਾ ਦੀ ਪੌੜੀ ਪ੍ਰਾਪਤ ਨਹੀਂ ਹੋਈ, ਤਾਂ ਵਿਚਾਰ ਕਰ ਲੈਣਾ ਚਾਹੀਦਾ ਕਿ ਅਸੀਂ ਰੂਹਾਨੀਅਤ ਦੇ ਮਜ਼ਮੂਨ ਦਾ ਅਜੇ ਕਾਖਾ ਵੀ ਨਹੀਂ ਪੜਿਆ, ਯਾਨੀ ਕਿ ਕੱਖ ਵੀ ਸਾਨੂੰ ਪ੍ਰਾਪਤ ਨਹੀਂ ਹੋਇਆ। ਕਿਉਂ? ਕਿਉਂਕਿ ਅਸੀਂ ਇਸ ਮਨ ਦੇ ਸਾਕਤ ਦੇ ਸੰਗ ਦੇ ਵਿੱਚ ਜਗਤ ਦੀ ਪ੍ਰੀਤ ਰੱਖ ਕਰਕੇ ਬੈਠੇ ਹਾਂ, ਔਰ ਜਦ ਤੱਕ ਇਹ ਵਿਰਾ ਸਾਡੀ ਜਗਤ ਦੀ ਤਰਫੋਂ ਸੋ ਕਰਕੇ ਬੰਦ ਹੋ ਕਰਕੇ ਅੰਤਰ ਦੀ ਵਿਰਾ ਪ੍ਰਗਟ ਨਹੀਂ ਹੁੰਦੀ, ਉਹ ਸੱਚ ਨੂੰ ਪ੍ਰਾਪਤ ਕਰਨ ਦੀ, ਸੱਚ ਦੇ ਸਮੁੰਦਰ ਦੇ ਵਿੱਚ ਲੀਨ ਹੋਣ ਦੀ, ਤਦ ਤੱਕ ਅਸੀਂ ਉਸ ਕੰਤ ਨੂੰ ਪ੍ਰਾਪਤ ਨਹੀਂ ਕਰ ਸਕਦੇ। ਯਾਨੀ ਕਿ ਹੁਣੇ ਤੋਂ ਹੀ ਰੋਣਾ ਸ਼ੁਰੂ ਕਰ ਦਿਓ, ਤਾਂ ਕਿ ਮਰਨ ਤੋਂ ਬਾਅਦ ਸਾਨੂੰ ਸਦਾ ਲਈ ਉਸ ਅਮਰ ਪਦ ਯਾਨੀ ਹੱਸਣਾ ਹੀ ਪਵੇ, ਦੁਬਾਰਾ ਤੋਂ ਚੀਕ ਪੁਕਾਰ ਨਾ ਕਰਨੀ ਪਵੇ। ਤਾਂ ਕਿਉਂ? ਕਿਉਂਕਿ ਕਿਸੇ ਨੇ ਵੀ ਉਸ ਵੇਲੇ ਨਾ ਸੁਣਨਾ ਹੈ, ਨਾ ਕਿਸੇ ਨੇ ਮਦਦ ਲਈ ਆਉਣਾ ਹੈ। ਸੋ ਗੁਰੂ ਸਾਹਿਬਾਂ ਨੇ ਸੱਚਖੰਡ ਤੋਂ ਜੋ ਉਪਦੇਸ਼ ਦਿੱਤਾ ਹੈ, ਬੜਾ ਹੀ ਅਰਥ ਰੱਖਣ ਵਾਲਾ ਉਪਦੇਸ਼ ਦਿੱਤਾ ਹੈ। ਜਿਹੜੀ ਜੀਵਾਤਮਾ ਨੇ ਇਹਨਾਂ ਉਪਦੇਸ਼ਾਂ ਨੂੰ ਗ੍ਰਹਿਣ ਕਰਕੇ ਅੰਦਰ ਧਾਰ ਲਿਆ, ਯਾਨੀ ਕਿ ਅਮਲੀ ਜਾਮਾ ਪਹਿਨਾ ਲਿਆ, ਸੱਚ ਨੂੰ ਜਾਣ ਲਿਆ ਕਿ ਜਗਤ ਦੀ ਪ੍ਰੀਤ ਝੂਠੀ ਹੈ, ਉਹ ਫਿਰ ਸਦਾ ਲਈ ਉਹ ਸੱਚਖੰਡ ਦੇ ਵਾਸੀ ਯਾਨੀ ਕਿ ਮਾਲਕ ਹੀ ਹੋ ਗਏ ਨੇ। ਅਸੀਂ ਇੱਥੇ ਇਕੱਠੇ ਹੁੰਦੇ ਹਾਂ ਉਹ ਸੱਚ ਦੇ ਰਸਤੇ ਨੂੰ ਪ੍ਰਾਪਤ ਕਰਨ ਵਾਸਤੇ। ਗੁਰੂ ਸਾਹਿਬ ਸੱਚਖੰਡ ਤੋਂ ਸਾਡੀ ਝੋਲੀਆਂ 'ਚ ਪਾਉਂਦੇ ਨੇ, ਔਰ ਜੋ ਵੀ ਤੁਕਾ ਲੈਂਦੇ ਨੇ, ਜੋ ਵੀ ਭਾਵ ਦਿੰਦੇ ਨੇ, ਇਹਦੇ ਵਿੱਚ ਕਿਸੇ ਦੀ ਵਡਿਆਈ ਜਾਂ ਨਿੰਦਿਆ ਨਾ ਕਰਨਾ ਉਹਨਾਂ ਦਾ ਕੋਈ ਵੀ ਅਰਥ ਨਹੀਂ ਰੱਖਦਾ। ਗੁਰੂ ਸਾਹਿਬਾਂ ਦਾ ਇੱਕੋ ਹੀ ਅਰਥ ਹੁੰਦਾ ਹੈ ਵੀ ਕਿਸੇ ਵੀ ਤਰੀਕੇ ਦੇ ਨਾਲ ਰੂਹਾਨੀਅਤ ਦੇ ਇਸ ਪਹਿਲੂ ਨੂੰ ਸਾਡੀ ਝੋਲੀ 'ਚ ਪਾ ਸਕਣ, ਯਾਨੀ ਸਾਡੇ ਮੁੱਖ ਦੇ ਅੰਦਰ ਲੰਘਾ ਸਕਣ। ਔਰ ਉਸ ਤੋਂ ਅੱਗੇ ਕੋਈ ਵੀ ਮਾਈ ਭਾਈ ਕੋਈ ਵੀ ਹੋਰ ਅਰਥ ਕੱਢਦਾ ਹੈ ਤਾਂ ਉਸ ਦੀ ਆਪਣੀ ਮਨਮਤ ਹੈ, ਗੁਰਮਤ ਦਾ ਇਸ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ।